हर प्यावो सासे गेरा से 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 सासे गेरा से सासे गेरा से हर प्यावो सासे गेरा से हर प्यावो सासे गेरा से हर प्यावो सासे गेरा से हर प्यावो
ਅਸੀਂ ਕਈ ਬੈਠਕਾਂ 'ਚ ਅਸੀਂ ਗੁਰਬਾਣੀ ਰਾਹੀਂ ਸਿੱਧ ਕਰ ਰਹੇ ਹਾਂ ਵੀ ਕੀ ਗੁਰਸਿੱਖ ਦਾ ਪਹਿਲਾ ਪੌਡਾ ਪਹਿਲਾ ਸਟੈਪ ਉਹਨੇ ਨਾਮ ਜਪਣਾ ਕਿਸ ਤਰ੍ਹਾਂ ਹੈ ਬਾਣੀ 'ਚ ਕੀ ਇੰਸਟਰਕਸ਼ਨਸ ਨੇ ਤੋ ਅਸੀਂ ਪਹਿਲੇ ਸਟੈਪ 'ਤੇ ਪੈਰ ਰੱਖ ਰਹੇ ਹਾਂ ਪਹਿਲੇ ਪੌਡੇ 'ਤੇ ਸਾਰੀ ਬਾਣੀ 'ਚ ਐਸੀ ਚੀਜ਼ ਇੱਕ ਦੱਸੀ ਜਾ ਰਹੀ ਹੈ ਵੀ ਪਰਮੇਸ਼ਰ ਦਾ ਨਾਮ ਤੂੰ ਆਪਣੇ ਸਾਸ ਗਿਰਾਸ ਦੇ ਨਾਲ ਜਪ ਔਰ ਸਾਸ ਗਿਰਾਸ ਦੇ ਉੱਤੇ ਅਸੀਂ ਸ਼ਬਦ ਲਈ ਆ ਰਹੇ ਹਾਂ ਕਿਉਂਕਿ ਭਖ ਦਾ ਸਵਾਲ ਅੱਜ ਕੱਲ੍ਹ ਪੈਦਾ ਹੋ ਗਿਆ ਹੈ ਜਿੰਨੇ ਵੀ ਪ੍ਰੋਫੈਸਰਾਂ ਨੇ ਜਿਨ੍ਹਾਂ ਨੇ ਬੜਾ ਅੱਛਾ ਕੰਮ ਕੀਤਾ ਬਾਣੀ ਦੀ ਖੋਜ ਅਲ ਲਾਈ ਦੁਨੀਆਂ ਨੂੰ ਸਿੱਖੀ ਨੂੰ ਕਥਾ ਕਹਾਣੀਆਂ ਸੂਰਜ ਪ੍ਰਕਾਸ਼ ਦੀਆਂ ਜਨਮ ਸਾਖੀਆਂ ਜੋ ਸਾਡੇ ਗਲ 300 ਸਾਲ 'ਚ ਕਹਾਣੀਆਂ ਪਾਈਆਂ ਸੀ ਕਮ ਸੇ ਕਮ ਇਹਨਾਂ ਪ੍ਰੋਫੈਸਰਾਂ ਨਾਲ ਬਾਣੀ ਦੀ ਖੋਜ ਕਰ ਕਰਕੇ ਸਾਰੀ ਉਮਰਾਂ ਲਾ ਕੇ ਸਾਨੂੰ ਬਾਣੀ ਦੀ ਖੋਜ ਦੱਸੀ ਹੈ ਵੀ ਜਿੱਦਾਂ ਬਾਣੀ ਕਹਿੰਦੀ ਹੈ ਉੱਦਾਂ ਆਪਣਾ ਜੀਵਨ ਬਣਾਓ ਕਿਉਂਕਿ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ ਗੁਰਬਾਣੀ ਬਣੀਏ ਸਤਿਗੁਰ ਕੀ ਰੀਸੇ ਜੋ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਏ ਸਤਿਗੁਰ ਦੀ ਬਾਣੀ ਜਿੰਨੀ ਵੀ ਸਮਝ ਆਉਣੀ ਸ਼ੁਰੂ ਹੋ ਜਾਏ ਉਹਦੇ ਮੁਤਾਬਕ ਆਪਣਾ ਜੀਵਨ ਢਾਲਣਾ ਸ਼ੁਰੂ ਕਰੋ ਇਹੋ ਹੀ ਸੱਤ ਸਰੂਪ ਹੈ ਔਰ ਸੱਤ ਸਰੂਪ ਦੇ ਵਿੱਚ ਹੀ ਸਮਾ ਜਾਓਗੇ ਜੇ ਤੁਸੀਂ ਬਾਣੀ ਰਾਹੀਂ ਨਾਮ ਜਪਣਾ ਸਿੱਖ ਲਿਆ ਤੋ ਸਾਰੀ ਬਾਣੀ 'ਚ ਉਹ ਕਹਿੰਦੇ ਜੀ ਧਿਆਨ ਲਾ ਕੇ ਚੁੱਪ ਕਰਕੇ ਨਾਮ ਜਪੋ ਕੋਈ ਇਹ ਲਿਖਤੀ ਚੀਜ਼ਾਂ ਆ ਰਹੀਆਂ ਔਰ ਸਾਰੀ ਸਾਡੀ ਸਿੱਖ ਕੌਮ ਖਾਸ ਕਰਕੇ ਨੌਜਵਾਨ ਪੜ੍ਹੇ ਲਿਖੇ ਲੋਕ ਹੋਰ ਸਾਰੇ ਸਿੱਧੇ ਉਹ ਛੇਤੀ ਨਾਲ ਉਹ ਟੀਕੇ ਪੜ੍ਹ ਕੇ ਅਤੇ ਕਹਿੰਦੇ ਜੀ ਕੋਈ ਰੱਬ ਖੁਸ਼ਾਮਦੀ ਹੈ ਵੀ ਉਹਦੀ ਤੁਸੀਂ ਖੁਸ਼ਾਮਦ ਕਰੋ ਵੀ ਹਾਂ ਉਹਦਾ ਨਾਮ ਜਪੋ ਤਾਂ ਉਹਨੇ ਖੁਸ਼ ਹੋਣਾ ਜਾਂ ਤੁਸੀਂ ਇੰਨੀ ਉੱਚੀ ਉੱਚੀ ਨਾਮ ਜਪਦੇ ਹੋ ਤੁਸੀਂ ਮਨ 'ਚ ਨਹੀਂ ਜਪ ਸਕਦੇ ਇਹੋ ਅਸੀਂ ਬਾਣੀ ਰਾਹੀਂ ਕਲੀਅਰ ਕਰ ਰਹੇ ਹਾਂ ਵੀ ਪਹਿਲਾ ਪੌਡਾ ਹੈ ਬੋਲ ਬੋਲ ਕੇ ਨਾਮ ਜਪਣਾ ਮੂੰਹ ਦੇ ਨਾਲ ਪਹਿਲੀ ਸਟੇਜ ਹੈ ਔਰ ਸਾਸ ਗਰਾਸ ਕਿਉਂਕਿ ਸਾਹ ਤਾਂ ਆਉਣਾ ਹੀ ਹੈ ਇਨਸਾਨ ਨੂੰ ਅੰਦਰ ਜਾਏ ਸਾਹ ਬਾਹਰ ਜਾਏ ਸਾਹ ਇਹਦੇ ਨਾਲ ਤਾਲ ਜੋੜ ਲੈਣੀ ਜਿਹੜਾ ਗੁਰਮੰਤਰ ਬਚਨ ਦੀਖਿਆ ਉਪਦੇਸ਼ ਜਾਂ ਸ਼ਬਦ ਜਪਣ ਵਾਲਾ ਮਿਲਦਾ ਹੈ ਗੁਰੂ ਕੋਲੋਂ ਉਹਦੇ ਨਾਲ ਇਹਨੂੰ ਸਵਾਸਾਂ ਨਾਲ ਜਪੀ ਜਾਣਾ ਉੱਚੀ ਜਪੋ ਹੌਲੀ ਜਪੋ ਰਸਨਾ ਜ਼ਰੂਰ ਹਿੱਲੇ, ਪਹਿਲੀ ਪੌਦਾ ਹੈ। ਤੋ ਰਸਨਾ ਨਾਲ ਨਾਮ ਜਪਣਾ ਨਾਲ ਸਵਾਸਾਂ ਸਾਹ ਅੰਦਰ ਨੂੰ ਜਾਏ ਬਾਹਰ ਨੂੰ ਜਾਏ ਇਹਦੀ ਤਾਲ ਜੋੜ ਲੈਣੀ। ਤੋ ਇਹ ਅਸੀਂ ਪੂਣੀ ਕੱਤੀ ਆ ਰਹੇ ਹਾਂ ਕਈ ਸ਼ਬਦਾਂ 'ਚ, ਔਰ ਕਲੀਅਰ ਹੋ ਰਿਹਾ ਹੈ ਕਿ ਗੁਰਸਿੱਖੀ ਉਹ ਹੈ ਜਿਹੜਾ ਕਿ ਇਸ ਤਰ੍ਹਾਂ ਸਾਸ ਗਿਰਾਸ ਦਾ ਅਭਿਆਸ ਕਰਦਾ ਹੈ। ਜੋ ਵੀ ਸਾਡੀ ਬੇਨਤੀ ਹੈ ਵੀ ਜਿੰਨਾ ਇਹ ਅਸੀਂ ਬਣਾਈ ਆ ਰਹੇ ਹਾਂ, ਗਿਆਨ ਇਕੱਠਾ ਕਰ ਰਹੇ ਹਾਂ, ਰਿਕਾਰਡਿੰਗ ਕਰ ਰਹੇ ਹਾਂ, ਹਮੇਸ਼ਾ ਹੀ ਪਹਿਲੀ ਟੇਪ ਜ਼ਰੂਰ ਸੁਣਿਆ ਕਰੋ ਨਵੇਂ ਵਿਸ਼ੇ ਦੇ ਉੱਤੇ ਵੀ ਸਾਸ ਗਿਰਾਸ ਕਿਉਂ ਜਪਣਾ ਹੈ। ਅਸੀਂ ਪਹਿਲਾ ਸ਼ਬਦ ਲਿਆ ਸੀ ਸਾਸ ਗਿਰਾਸ ਦਾ, ਔਰ ਉਹ ਅਸੀਂ ਥੋੜ੍ਹੀਆਂ ਲਾਈਨਾਂ ਦਰਾ ਕੇ ਫਿਰ ਅਸੀਂ ਇਸ ਪੇਜ ਦੇ ਉੱਤੇ ਆਵਾਂਗੇ। ਉਹ ਹੈ ਵੀ ਗੁਰਸਿੱਖ ਹੀ ਉਹ ਹੈ ਜਿਹੜਾ ਕਿ ਸਾਸ ਗਿਰਾਸ ਦਾ ਅਭਿਆਸ ਕਰਦਾ ਹੈ।
ਸੋ ਗੁਰਸਿੱਖ, ਸੋ ਗੁਰਸਿੱਖ, ਸੋ ਗੁਰਸਿੱਖ, ਸੋ ਗੁਰਸਿੱਖ, ਜੋ ਸਾਸੀ ਗਿਰਾਸੇ ਤੇ ਆਏ ਮੇਰਾ ਹਰੇ ਹਰੇ, ਜੋ ਸਾਸੇ ਸਾਸੀ ਗਿਰਾਸੇ ਤੇ ਆਏ ਮੇਰਾ ਹਰੇ ਹਰੇ, ਸੀ ਗਿਰਾਸੇ ਤੇ ਆਏ ਮੇਰਾ ਹਰੇ ਹਰੇ। ਸੋ ਗੁਰਸਿੱਖ, ਸੋ ਗੁਰਸਿੱਖ, ਗੁਰੂ ਮਨ ਭਾਵੈ, ਸੋ ਤੇ ਆਏ ਮੇਰਾ ਹਰ ਹਰ, ਸਾਸੇ ਗਿਰਾਸੇ ਤੇ ਆਏ ਮੇਰਾ ਹਰ ਹਰ।
ਤੋ ਅਸੀਂ ਸਾਰੀ ਬਾਣੀ 'ਚ ਰਿਕਮੈਂਡੇਸ਼ਨ ਲੱਭੇ ਆ ਰਹੇ ਹਾਂ ਵੀ ਇੰਨੀ ਜ਼ਬਰਦਸਤ ਇੰਸਟਰਕਸ਼ਨ ਹੈ ਸਵਾਸਾਂ ਨਾਲ ਜਪਣ ਦੀ, ਔਰ ਪਹਿਲੇ ਪੌਦੇ ਨਾਲ ਅਸੀਂ ਗਾਂ ਲੜੀ ਤੋੜੀ ਆ ਰਹੇ ਹਾਂ। ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ 82 ਸ੍ਰੀ ਰਾਗ ਮਹੱਲਾ ਚੌਥਾ ਔਰ ਵਣਜਾਰੇ ਦੀ ਟੂਨ 'ਤੇ ਅਸੀਂ ਕੱਢ ਰਹੇ ਹਾਂ। ਪਿਛਲਾ ਸ਼ਬਦ ਅਸੀਂ ਗਾ ਚੁੱਕੇ ਹਾਂ, ਉੱਤੇ ਜਿਹੜੀਆਂ ਇੰਨਾ ਮਸ਼ਹੂਰ ਸੀ ਵਣਜਾਰੇ ਸਾਰੇ ਹਿੰਦੁਸਤਾਨ 'ਚ ਗਾਉਂਦੇ ਫਿਰਦੇ ਸੀ ਗੀਤ, ਉਹਨਾਂ ਦੀ ਤਰਜ਼ ਦੇ ਉੱਤੇ ਹੈਡਿੰਗ 'ਤੇ ਵੀ ਇਹੋ ਲਿਖਿਆ। ਅਸੀਂ ਇਹ ਸ਼ਬਦ ਪੜ੍ਹ ਚੁੱਕੇ ਹਾਂ ਪਿੱਛੇ, ਹੁਣ ਅਸੀਂ ਆ ਲਾਈਨ ਤੱਕ ਪਹੁੰਚ ਚੁੱਕਿਆ ਹਾਂ।
ਹਰ ਧਿਆਵੋ ਸਾਸੇ ਗਿਰਾਸੇ, ਹਰ ਧਿਆਵੋ ਸਾਸੇ ਗਿਰਾਸੇ, ਆਵੋ ਸਾਸੇ ਮਨੇ ਪ੍ਰੀਤ ਲੱਗੀ ਤੇਨਾ ਗੁਰਮੁਖਾਂ, ਮਨੇ ਪ੍ਰੀਤ ਲੱਗੀ ਤੇਨਾ ਗੁਰਮੁਖਾਂ, ਹਰ ਨਾਮ ਜੀਨਾ ਰਹਿ ਰਾਸੇ, ਹਰ ਨਾਮ ਜੀਨਾ ਰਹਿ ਰਾਸੇ,
ਹੌਲ ਆਇਆ ਨਾਲ ਇਸ ਗੀਤ ਦੇ ਵਿੱਚ। ਜਿਹੜੇ ਗੁਰਮੁਖ ਰਾਸਤੇ 'ਤੇ ਚੱਲਦੇ ਹਨ ਗੁਰਸਿੱਖ, ਜਿੱਦਾਂ ਬਾਣੀ ਦੱਸਦੀ ਹੈ ਉਸ ਰਾਸਤੇ 'ਤੇ ਨਾਮ ਜਪਦੇ ਹੈ, ਬੰਦਗੀ ਕਰਦੇ ਹੈ, ਉਹਨਾਂ ਦੀ ਮਨ ਦੀ ਪ੍ਰੀਤ ਲੱਗ ਜਾਂਦੀ ਹੈ, ਪਰ ਕਿਸੇ ਇਨਸਾਨ ਨਾਲ ਨਹੀਂ ਲੱਗਦੀ, ਨਾ ਕਿਸੇ ਦੇਵਤੇ ਨਾਲ ਲੱਗਦੀ ਹੈ, ਨਾ ਦੇਵੀ ਨਾਲ ਲੱਗਦੀ ਹੈ ਪ੍ਰੀਤ। ਉਹ ਸਿੱਧੇ ਹੀ ਨਾਮ ਨਾਲ ਉਹਨਾਂ ਦੀ ਪ੍ਰੀਤ ਲੱਗ ਕੇ ਅਤੇ ਇੱਕ ਦੇ ਆਸ਼ਕ ਹੋ ਜਾਂਦੇ ਹੈ। ਉਹ ਸਵਾਏ ਅਕਾਲ ਪੁਰਖ ਤੋਂ ਕਿਸੇ ਨੂੰ ਧਿਆਨ 'ਚ ਨਹੀਂ ਰੱਖਦੇ ਔਰ ਉਹਦੇ ਨਾਮ ਦੇ ਨਾਲ ਪ੍ਰੀਤ ਲਾਉਂਦੇ ਹੈ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਉਹ ਕੀ ਹੈ, ਸਾਨੂੰ ਨਾਮ ਉਹਦੇ ਦਾ ਪਤਾ ਹੈ। ਤੋ ਮਨੇ ਪ੍ਰੀਤ ਲੱਗੀ ਤਿੰਨਾਂ ਗੁਰਮੁਖਾਂ ਔਰ ਉਹਨਾਂ ਦੀ ਰਹਿ ਰਾਸ, ਫਿਰ ਕੋਈ ਪਾਠ ਨਹੀਂ ਹੁੰਦਾ। ਜਿਹੜਾ ਲਫ਼ਜ਼ ਬਾਣੀ 'ਚ ਵਾਰ ਵਾਰ ਰਹਿ ਰਾਸ ਆ ਰਿਹਾ ਔਰ ਅਸੀਂ ਬੜੇ ਪਿਆਰ ਦੇ ਨਾਲ ਬਾਣੀ ਨੂੰ ਸਤਿਕਾਰ ਕਰਦੇ ਹੋਏ ਉਹਦਾ ਨਾਂ ਰੱਖ ਦਿੱਤਾ ਰਹਿ ਰਾਸ ਸਾਹਿਬ ਦਾ ਪਾਠ, ਪਰ ਇੱਕ ਹੈਡਨ ਕਿਤੇ ਨਹੀਂ ਹੈ ਬਾਣੀ ਦਾ ਰਹਿ ਰਾਸ ਜਿਹੜੀ ਹੈ ਉਹ ਕਹਿੰਦਾ ਵੀ ਤੂੰ ਰਹਿ ਰਾਸ ਮੈਨੇ ਬੈਂਟ ਆਫ ਮਾਇੰਡ, ਤੂੰ ਆਪਣਾ ਬੈਂਟ ਆਫ ਮਾਇੰਡ ਆਪਣੀ ਜਿਹੜੀ ਸਭ ਤੋਂ ਪ੍ਰੀਤ ਜ਼ਿਆਦਾ ਔਰ ਕਿੱਧਰ ਲਾਉਣਾ ਹਾਂ, ਤੂੰ ਆਪਣੀਆਂ ਮਨ ਦੀਆਂ ਵਾਗਾਂ ਕਿਹਦੇ ਵੱਲ ਮੋੜਨੀਆਂ ਹੈ, ਤੂੰ ਨਾਮ ਜਪਣ ਨਾਲ ਮੋੜਨਾ ਹੈ। ਇਸ ਕਰਕੇ ਰਹਿ ਰਾਸ ਉਹ ਹੈ ਜਿਹੜਾ ਨਾਮ ਜਪਣ ਦੀ ਰਾਸ 'ਚ ਆ ਜਾਵੇ, ਉਹਦੀ ਮਨ ਦੀ ਪ੍ਰੀਤ ਲੱਗ ਜਾਂਦੀ ਔਰ ਇਹੋ ਹੀ ਗੁਰਮੁਖ ਸਿਸਟਮ ਹੈ। ਗੁਰਮੁਖਾਂ ਔਰ ਹਰ ਧਿਆਵੋ ਸਾਸ ਗਰਾਸੇ, ਰਹਾਓ ਲਾਤਾ ਵੀ ਜਿਹੜੀ ਧਿਆਨ ਦੀ ਅਵਸਥਾ ਤੁਸੀਂ ਜਾਣੀ ਹੈ, ਪਹਿਲੀ ਜਪਣ ਦੀ ਅਵਸਥਾ ਹੈ, ਫਿਰ ਧਿਆਉਣ ਦੀ ਅਵਸਥਾ ਹੈ, ਫਿਰ ਸਿਮਰਨ ਦੀ ਅਵਸਥਾ ਹੈ, ਫਿਰ ਉਹਦੇ ਦਰ ਦੀ ਅਵਸਥਾ ਸੰਭਾਲਣ ਦੀ ਹੈ, ਫਿਰ ਤਾੜੀ ਦੀ ਅਵਸਥਾ ਹੈ, ਫਿਰ ਲਿਵ ਦੀ ਅਵਸਥਾ ਹੈ, ਪਤਾ ਨਹੀਂ ਕਿੰਨੀਆਂ ਕੁ ਗਾਂ ਰੱਬ ਨਾਲ ਮਿਲਣ ਜੋਗੀਆਂ ਸਪਿਰਿਚੁਅਲ ਸਟੇਜਾਂ 'ਤੇ ਚੜ੍ਹਦਾ ਜਾਂਦਾ ਹੈ। ਪਰ ਸਾਸ ਗਰਾਸ ਦਾ ਅਭਿਆਸ ਰਿਕਮੈਂਡਡ ਹੈ, ਕਿਉਂਕਿ ਸਾਹ 'ਤੇ ਆਉਣਾ ਹੀ ਹੈ। ਇਹਦੇ ਨਾਲ ਤੂੰ ਤਿਹਾਈ ਚੱਲ, ਉਹਨੂੰ ਧਿਆਨ 'ਚ ਰੱਖ ਔਰ ਜਪ ਜਪ ਕੇ ਪ੍ਰੀਤ ਲੱਗਦੀ ਹੈ ਉਹਦੇ ਨਾਲ, ਜਪਣ ਤੋਂ ਬਾਅਦ ਧਿਆਉਣਾ ਆਉਂਦਾ ਹੈ। ਜਨ ਨਾਨਕ ਨਾਮ ਧਿਆਇਆ ਗੁਰ ਬਚਨੇ ਜਪਿਓ ਮਨੇ ਚੀ ਅਤੇ ਮਨ 'ਚ ਤਿੱਕ ਲਾ ਕੇ ਜਦੋਂ ਜਪੀ ਜਪ ਕਰ ਦਿੰਦੇ ਹੈ ਬੰਦੇ ਦਾ, ਉਹਨੂੰ ਥੋੜ੍ਹਾ ਜਿਹਾ ਸਵਾਦ ਆਉਣਾ ਸ਼ੁਰੂ ਹੋ ਜਾਂਦਾ, ਉਹਦਾ ਮਨ ਬਾਹਰ ਨਹੀਂ ਜਾਂਦੇ, ਫੁਰਨੇ ਬਾਹਰ ਨਹੀਂ ਜਾਂਦੇ, ਅਤੇ ਉਹਦੀ ਪ੍ਰੀਤ ਅੰਦਰ ਉਸ ਜਪਣ ਨਾਲ ਹੀ ਲੱਗ ਜਾਂਦੀ ਹੈ, ਤੋ ਉਹ ਫਿਰ ਧਿਆਉਣਾ ਹੋ ਜਾਂਦਾ ਹੈ। ਐਸ ਅਖੀਰਲੀ ਅਵਸਥਾ 'ਤੇ ਰਹਾਉ ਲਾਉਂਦੇ ਹੈ ਮਹਾਰਾਜ। ਹਰ ਤਿਆਗ ਹੋ ਸਾਸੇ ਗਿਰਾਸੇ, ਹਰ ਤਿਆਗ ਹੋ ਸਾਸੇ ਗਿਰਾਸੇ, ਹਰ ਤਿਆਗ ਹੋ ਸਾਸੇ ਗਿਰਾਸੇ।
ਮਨੇ ਹਰ ਨਾਮ ਜਿਨਾ ਰਹਿ ਰਾਸੇ, ਹਰ ਨਾਮ ਜਿਨਾ ਰਹਿ ਰਾਸੇ, ਹਰ ਨਾਮ ਜਿਨਾ ਰਹਿ ਰਾਸੇ, ਹਰ ਨਾਮ ਜਿਨਾ ਰਹਿ ਰਾਸੇ। ਮਨੇ
ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਸੁਰ ਸਿੱਖਾ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਹਰ ਸੇਵੇ ਪੂਰਾ ਸਤੇ ਗੁਰੂ ਪੂਰਾ, ਸਤੇ ਗੁਰੂ ਭੁੱਖ ਜਲਾਏ ਮੈਂ ਮੇਰੀ, ਭੁੱਖ ਲਹਿ ਮੇਰੀ, ਗੁਰਸਿੱਖਾਂ ਕੀ ਭੁੱਖ ਸਭ ਗਈ, ਬਿਨ ਪਿੱਛੇ ਹੋਰ ਖਾਏ ਕਨੇ ਜੇ ਲਾਲ
ਸਤਿਗੁਰ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਤ ਨਾ ਹਾਵੇ ਹਰ ਪੁੰਨ ਕੇ ਫਿਰ ਤੋਤ ਨਾ ਆਵੇ ਹਰ ਪੁੰਨ ਕੇ
ਸਿੱਖਾਂ ਮਨੇ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜ ਗੁਰਸਿੱਖਾਂ ਕੀ ਭੁੱਖ ਸਭ ਗਈ ਇਹ ਭੁੱਖ ਕੀ ਹੋਈ ਜਦੋਂ ਬੰਦਾ ਨਾਮ ਜਪਣ ਲੱਗਦਾ ਹੈ ਉਦੋਂ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਵੱਡੀ ਵਿਕਰਾਲ ਡਰਾਉਣੀ ਭੁੱਖ ਹੈ ਨਾ ਰੂਪ ਦੀ ਸੁੰਦਰਤਾ ਦੀ ਬਿਊਟੀ ਦੀ ਉਹਦਾ ਮਨ ਇੰਨਾ ਭੁੱਖਾ ਹੋ ਜਾਂਦਾ ਬਾਰ ਬਾਰ ਬਿਊਟੀ ਔਰ ਇੰਨੀ ਬਿਊਟੀ ਦੀ ਖਿੱਚ ਹੈ ਰੂਪੀ ਭੁੱਖ ਨਾ ਉਤਰੇ ਬਾਬਾ ਨਾਨਕ ਕਹਿੰਦਾ ਇਹ ਮਨ ਦੀਆਂ ਭੁੱਖਾਂ ਹੈ ਦਿਸਣੀਆਂ ਨਹੀਂ ਹੈ ਸਪਿਰਚੁਅਲ ਚੀਜ਼ਾਂ ਮਹਿਸੂਸ ਤੁਹਾਨੂੰ ਹੋਣੀਆਂ ਹੈ ਰੂਪੀ ਭੁੱਖ ਗੁਰੂ ਬਾਬਾ ਨਾਨਕ ਕਹਿੰਦਾ ਜਿੰਨਾ ਮਰਜ਼ੀ ਰੂਪ ਦੇਖੀ ਚੱਲ ਸੋਹਣੀ ਤੋਂ ਸੋਹਣੀ ਇਸਤਰੀ ਦੇਖੀ ਚੱਲ ਹੋਰ ਜਿੰਨਾ ਸਗਾਂ ਤੂੰ ਇਹ ਜਿਹੜੀ ਤੇਰੀ ਅੰਦਰ ਅੱਗ ਵਲੀ ਹੈ ਇਹ ਪਾਣੀ ਨਾ ਬਜਾਉਣੀ ਸੀ ਤੂੰ ਹੋਰ ਲੱਕੜਾਂ ਸੁੱਟ ਰਿਹਾ ਇਹ ਹੋਰ ਭਾਂਬੜ ਵਲ ਜਾ ਜੂੰ ਜੂੰ ਦੇਖੇਗਾ ਹੋਰ ਤੇਰੀ ਭੁੱਖ ਮਨ ਹੋਰ ਭੁੱਖਾ ਹੋਏਗਾ ਰੂਪੀ ਭੁੱਖ ਨਾ ਉਤਰੀ ਜਾ ਦੇਖਾਂ ਤਾਂ ਭੁੱਖ ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ ਤੂੰ ਤੇ ਦੁਖੀ ਦੁਨੀਆ ਸਿਹੜੀ ਗਈ ਜਾਣੇ ਤੇ ਲੱਗਾ ਦੁੱਖ ਤੂੰ ਤੇ ਦੁਨੀਆ ਜਾਣ ਕੇ ਆਹ ਦੁੱਖ ਲੈ ਲੈ ਦੁਖੀ ਦੁਨੀਆ ਸਿਹੜੀ ਗਈ ਜਾਣੇ ਤੇ ਲੱਗੇ ਦੁੱਖ ਰੂਪੀ ਭੁੱਖ ਨਾ ਉਤਰੀ ਜਾ ਦੇਖਾਂ ਤਾਂ ਭੁੱਖ ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲਥੀ ਭੁੱਖ ਆਹ ਜਿਹੜੀ ਭੁੱਖ ਹੈ ਨਾ ਮਨ ਪ੍ਰੀਤ
ਹਰ ਨਾਮ ਜੀ ਨਾਮ ਗੁਰਸਿੱਖਾਂ ਮਨੇ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਕਰ ਸੇਵੇ ਪੂਰਾ ਸਤਿਗੁਰ
ਮਤਲਬ ਨਹੀਂ ਵੀ ਮੇਰੀ ਇਹ ਮੇਰੀ ਹੈ ਮੈਂ ਮੇਰੀ ਹਉਮੇ ਦੀ ਭੁੱਖ ਬੜੀ ਹੁੰਦੀ ਹੈ ਵੀ ਮੈਂ ਹੀ ਮੇਰਾ ਮੇਰਾ ਸਭ ਕੁਛ ਸਭ ਕੁਛ ਮੇਰੀ ਮੇਰਾ ਤੇਰਾ ਕੋਈ ਨਹੀਂ ਕਹਿੰਦਾ ਨਾਮ ਜਦੋਂ ਲੱਗ ਜਾਂਦਾ ਹੈ ਉਦੋਂ ਆਹ ਭੁੱਖ ਬੰਦ ਹੋ ਜਾਂਦੀ ਵੀ ਆਹ ਵੀ ਚੀਜ਼ ਮੇਰੀ ਆਹ ਵੀ ਚੀਜ਼ ਮੇਰੀ ਆਹ ਵੀ ਚੀਜ਼ ਮੇਰੀ ਜਦੋਂ ਇਹ ਨਾਮ ਨਾਲ ਲੱਗ ਜਾਈਦਾ ਉਹ ਕਹਿੰਦੇ ਨਹੀਂ ਮੇਰਾ ਕੁਛ ਨਹੀਂ ਸਭ ਤੇ ਤੇਰਾ ਹੈ ਭੁੱਖ ਜਾਏ ਲੈ ਮੇਰੀ ਬਾਣੀ ਬਹੁਤ ਡੂੰਘੀ ਹੈ ਅਸੀਂ ਇਹਨੂੰ ਛੱਕਿਆਂ ਨੂੰ ਰਾਸਾ ਦੀ ਵਾਰ 'ਚ ਰੋਜ਼ ਪੜ੍ਹੀ ਜਾਂਦੇ ਕਦੀ ਦੇਖ ਚਲੋ ਕਹਿੰਦੇ ਕੀ ਇਹ ਬਾਣੀ ਮਨੇ ਪ੍ਰੀਤ ਲੱਗੀ ਤੇ ਨਾ ਗੁਰਮੁਖਾਂ ਗੁਰਸਿੱਖਾਂ ਮਾਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਕਰ ਸੇਵੇ ਪੂਰਾ ਸਤਿਗੁਰੂ ਪੂਰਾ ਸਤਿਗੁਰੂ ਵੀ ਨਾਮ ਜਪ ਜਪ ਕੇ ਹੀ ਸੇਵਿਆ ਜਾਂਦਾ ਹੈ ਫਿਰ ਪੂਰਾ ਪੂਰਾ ਸਤਿਗੁਰੂ ਭੁੱਖ ਜਾਏ ਲੈ ਮੇਰੀ ਗੁਰਸਿੱਖਾਂ ਕੀ ਭੁੱਖ ਸਭ ਗਏ ਔਰ ਬਲਕੇ ਜੋ ਮਨ ਚਿਤ ਤੁਧ ਧਿਆਏ ਦੇ ਸੇ ਵਿਰਲੇ ਥੋੜੇ ਜੋ ਮਨ ਚਿਤ ਇੱਕ ਰਾਤ ਦੇ ਤਿੰਨ ਕੀ ਬਰਕਤ ਖਾਏ ਅਸਾਂਖ ਕਰੋੜੇ ਇੰਨੀ ਬਰਕਤ ਉਸ ਗੁਰਸਿੱਖ ਦੇ ਨਾਮ ਜਪਣ ਚ ਹੁੰਦੀ ਤੋ ਭੁੱਖ ਜਾਏ ਲੈ ਮੇਰੀ ਤੇਨਾ ਪਿੱਛੇ ਹੋਰ ਖਾਏ ਘਨੇਰੀ ਆਹ ਐਸਾ ਗੁਰੂ ਨਾਨਕ ਐਸਾ ਬਾਬਾ ਨਾਨਕ ਦੀ ਸਿਫਤ ਲਿਖਦੇ ਗੁਰੂ ਅਮਰਦਾਸ ਰਾਮਦਾਸ ਸਾਹਿਬ ਛੱਕੇ ਕਹਿੰਦੀ ਉਹ ਜਿਹੜਾ ਜਨ ਨਾਨਕ ਹੈ ਨਾ ਮੈਂ ਨਹੀਂ ਮੈਂ ਤੇ ਉਹਦਾ ਪਾਣੀ ਭਰਨ ਵਾਲਾ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੀਰੀ ਇੰਨੀ ਗੁਰਸਿੱਖਾਂ ਲਈ ਕਮਾਈ ਕਰ ਗਿਆ ਗੁਰੂ ਬਾਬਾ ਨਾਨਕ ਇੰਨਾ ਪੁੰਨ ਇਕੱਠਾ ਕਰ ਗਿਆ ਕਹਿੰਦੇ ਉਹਨਾਂ ਨੂੰ ਆ ਬਾਹਰਲੇ ਪੁੰਨ ਦਾਨ ਕਰਨ ਦੀ ਲੋੜ ਨਹੀਂ ਹੈ ਨਾਮ ਜਪੋ ਸਭ ਕੁਛ ਵਿੱਚੇ ਆ ਗਿਆ ਤੋ ਜਨ ਨਾਨਕ ਹਰ ਪੁੰਨ ਬੀਜਿਆ ਐਸਾ ਉਹਨੇ ਕਮਾਈ ਕੀਤੀ ਗਾਇਸ ਆਪਣੇ ਪਰਿਵਾਰ ਸਿੱਖ ਨੂੰ ਔਰ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ ਜੁੱਗਾਂ ਜੁੱਗਾਂ 'ਚ ਪੁੰਨ ਦਾਨ ਅਤੇ ਕਰਮਕਾਂਡ ਬੜਾ ਮਸ਼ਹੂਰ ਸੀ ਬਾਬੇ ਨੇ ਕਿਹਾ ਨਾਮ ਜਪੋ ਸਭ ਕੁਛ ਇਹਦੇ ਵਿੱਚ ਹੈ। ਇਸ ਕਰਕੇ ਮਨ ਪ੍ਰੀਤ ਲਗੀ ਤੇਨਾ ਗੁਰਮੁਖਾਂ। ਹਾਜ਼ਰ ਸਿੱਖੀ ਦੀ ਐਸੀ ਸਿੱਖੀ ਦੀ ਐਸੀ ਤਰਸਯੋਗ ਹਾਲਤ ਹੈ, ਗਿਆਨ ਨੇ ਲੈਣਾ, ਲੇਕਿਨ ਜੋ ਚੱਲਦੀ ਆ ਰਹੀ ਚੀਜ਼, ਇੰਨੀ ਇੰਨੀ ਖੰਡ ਪਾਠਾਂ ਦੀ ਭੁੱਖ, ਇੰਨੀ ਬਾਣੀ ਪੜ੍ਹਨ ਦੀ ਭੁੱਖ, ਪਾਠ ਦੀ ਭੁੱਖ, ਸਾਰੀ ਭੁੱਖ, ਔਰ ਇੰਨਾ ਇਹ ਚੀਜ਼ ਵੱਧ ਰਹੀ ਹੈ ਦਿਨੋ ਦਿਨ, ਕਸੂਰ ਕਿਸੇ ਦਾ ਨਹੀਂ। ਬਾਣੀ ਦੇ ਸਤਿਕਾਰ ਜਿਹੜਾ ਸਭ ਕੁਛ ਕਰਦੇ ਹੈ। ਜੇ ਕਿਸੇ ਨੇ ਇੱਕ ਵਾਰੀ ਮਹਾਰਥੀ ਨਾਲ ਕਿਤਾਬ 'ਚ ਲਿਖਤਾ ਜੀ ਬਾਣੀ 'ਚ ਅੰਮ੍ਰਿਤ ਕਲਾ ਹੈ, ਅਸੀਂ ਮੰਨਦੇ ਹਾਂ ਬਾਣੀ ਬਹੁਤ ਉੱਚੀ ਚੀਜ਼ ਹੈ, ਲੇਕਿਨ ਬਾਣੀ 'ਚ ਗਿਆਨ ਕਲਾ ਹੈ, ਅੰਮ੍ਰਿਤ ਕਲਾ ਪਰਮੇਸ਼ੁਰ ਦੇ ਨਾਮ 'ਚ ਹੈ, ਪਾਰਸ ਕਲਾ, ਉਹਦੇ ਨਾਲ ਸਭ ਕੁਛ ਹੋਣਾ। ਇੱਥੇ ਮਹਾਰਾਜ ਲਿਖ ਸਕਦੇ ਸੀ, ਜਿੱਦਾਂ ਅੱਜ ਕੱਲ੍ਹ ਸਿੱਖੀ ਬਾਣੀ ਨੂੰ ਪਿਆਰ ਕਰ ਰਹੀ, ਪੜ੍ਹੀ ਜਾ ਰਹੀ, ਸੁਖਪ੍ਰੀਤ ਸਾਹਿਬ ਪਾਠ ਸਭ ਕੁਛ ਉਹ ਲਿਖ ਸਕਦੇ, ਮਨੇ ਪ੍ਰੀਤ ਲੱਗੀ ਤੇ ਨਾ ਗੁਰਮੁਖਾਂ, ਹਰ ਪਾਠ ਜਿਹਨਾਂ ਦਾ ਰਾਸ, ਇਹ ਕਿਤੇ ਚੀਜ਼ ਪਾਓਗੇ ਨਹੀਂ। ਇੱਕ ਵੀ ਤੁਕ ਪਾਠ ਦੇ ਰਿਕਮੈਂਡੇਸ਼ਨ ਲਈ ਲਿਆ ਦਿਓ, ਅਸੀਂ ਤੁਹਾਨੂੰ ਸ਼ਾਬਾਸ਼ ਕਰਾਂਗੇ, ਭੁੱਲੀ ਕੌਮ ਵੱਜ ਜਾਏਗੀ ਸਾਰੀ। ਲੇਕਿਨ ਪਾਠ ਦੇ ਅਗੇਂਸਟ 23 ਤੁਕਾਂ, ਇਹ ਬ੍ਰਹਮਣਵਾਦ ਹੈ, ਪਾਠ ਅਸੀਂ ਕਰਨਾ, ਅਸੀਂ ਸਮਝ ਕੇ ਬਾਣੀ ਆ ਬਾਣੀ ਗਾ ਰਹੇ ਹਾਂ, ਅਸਾਂ ਪਿਆਰ ਨਾਲ ਪਾਠ ਕਰ ਰਹੇ ਹਾਂ। ਖੰਡ ਪਾਠ ਵੀ ਕਰੋ, ਆਪ ਕਰੋ, ਸਾਰਾ ਪਰਿਵਾਰ ਕਰੋ, ਔਰ 2 ਸਾਲ ਬਾਅਦ ਭੋਗ ਪਾਓ ਭਾਵੇਂ। ਦੇਖੋ ਬਾਣੀ 'ਚ ਕਈ ਚੀਜ਼ਾਂ ਲਿਬਣਗੀਆਂ, ਇਹ ਜਿਹੜੀਆਂ ਚੀਜ਼ਾਂ ਸਾਡੇ ਗਲ, ਇਹ ਬ੍ਰਹਮਣਵਾਦ ਹੈ, ਇਹਨਾਂ ਨੂੰ ਕੋਈ ਕੱਟਦਾ ਨਹੀਂ ਹੈ, ਕਿਉਂਕਿ ਜਿਹੜਾ ਟੋਲਾ ਇਹਨਾਂ 'ਤੇ ਹਾਵੀ ਆ, ਉਹਨਾਂ ਦਾ ਰੁਜ਼ਗਾਰ ਬੰਦ ਹੋ ਜਾਏਗਾ ਸਾਰੀ। ਲੇਕਿਨ ਕੌਮ 'ਚ ਰੈਵੋਲਿਊਸ਼ਨ ਆਉਣਾ ਹੈ, ਰੈਵੋਲਿਊਸ਼ਨ ਇਹ ਬਾਕੀ ਕੌਮਾਂ 'ਚ ਹੋ ਰਿਹਾ ਸੀ, ਹਿੰਦੂਆਂ 'ਚ ਗੀਤਾ ਦਾ ਪਾਠ, ਫਲਾਨਾ ਪਾਠ, ਸਾਰੇ ਜਿੰਨੇ ਸਾਰੇ ਉਹ ਸਾਰੇ ਉੱਧਰ ਹੋ ਰਹੇ ਸੀ ਪਾਠ। ਮਹਾਰਾਜ ਨੇ ਉਹਨਾਂ ਨੂੰ ਟੋਕ ਲਾ ਕੇ ਇੱਧਰ ਲਾਈ ਵੀ ਨਾ ਮਨ ਲੱਗੋ, ਜਿਹੜਾ ਪਾਠ ਹੈ ਇਹ ਸਿੱਖੀ 'ਚ ਰਿਕਮੈਂਡਡ ਨਹੀਂ ਹੈ। ਅਸੀਂ ਹੌਲੀ ਹੌਲੀ ਮੀਲ ਪੱਥਰ ਗੱਢ ਰਹੇ ਹਾਂ ਇਸ ਰਾਸਤੇ 'ਚ ਵੀ ਧਿਆਨ ਨਾ ਤੁਰੋ ਸਿੱਖੀ, ਕਈਆਂ ਦਾ ਪਲਾ ਹੋਜੂ, ਕਸੂਰ ਕਿਸੇ ਦਾ ਨਹੀਂ ਹੈ, ਉਹਦਾ ਕੋਈ ਪਾਣਾ ਐਸਾ ਹੈ। ਬਾਣੀ ਨੂੰ ਜੇ ਆਹ ਹੁਣ ਗੀਤ ਗਾ ਰਹੇ ਹਾਂ ਅਸੀਂ ਪਿਆਰ ਨਾਲ ਸਾਰਾ, ਇਹ 'ਚੋਂ ਕਿੰਨੀਆਂ ਚੀਜ਼ਾਂ ਨਿਕਲ ਰਹੀਆਂ, ਅਸੀਂ ਗਾ ਕੇ ਪੜ੍ਹ ਕੇ ਛੇਤੀ ਨਾਲ ਵੀ ਮੁਕਾ ਸਕਦੇ ਹਾਂ। ਲੇਕਿਨ ਇੱਕ ਤੋਂ ਕਿੰਨੀ ਕਰੋੜਾਂ ਕਹਿੰਦੇ ਨਾ, ਤ੍ਰਿਣ ਓਹਲੇ ਲਾਖ ਛੁਪਾਇਆ, ਇੱਕ ਤੀਲੇ ਦੇ ਪਿੱਛੇ ਲੱਖਾਂ ਲੱਖ ਦਾ ਨਾ ਤੁਲਿਆ ਲੁਕਿਆ ਪਿਆ ਹੈ। ਤ੍ਰਿਣ ਓਹਲੇ ਲਾਖ ਛੁਪਾਇਆ, ਇੱਕ ਇੱਕ ਅੱਖਰ, ਇੱਕ ਇੱਕ ਪੇਜ, ਇੱਕ ਲਾਈਨ ਕਾਟ ਕਰ ਗਈ ਉਸੇ ਵੇਲੇ, ਕਿਉਂਕਿ ਅਸੀਂ ਬਾਣੀ ਨਾਲ ਪਿਆਰ ਹੀ ਤਦੇ ਪਾਈਦਾ ਹੈ ਵੀ ਅਸੀਂ ਇਹਦੇ ਆਖੇ ਲੱਗਣਾ ਹੈ। ਮਨ ਪ੍ਰੀਤ ਲਗੀ ਹਰ ਨਾਮ ਜੇ ਨਾ ਅਸੀਂ ਸ਼ਬਦ ਹੁਣ ਜਿੱਥੇ ਛੱਡਿਆ ਸੀ ਅਸੀਂ ਉੱਥੋਂ ਚੱਕਦੇ ਹਾਂ।
ਜਿਨ ਕੋ ਪੂਰਵੇ ਲਿਖਿਆ, ਜਿਨ ਕੋ ਪੂਰਵੇ ਲਿਖਿਆ, ਸੇ ਆਏ ਮਿਲੇ ਗੁਰਪਾਸੇ।
ਗੁਰਪਾਸ ਛੇਤੀ ਨਾਲ ਨਹੀਂ ਪੜ੍ਹ ਕੇ ਗਾਂਹ ਚਲੇ ਜਾਣਾ। ਪਾਸੇ ਦਾ ਮਤਲਬ ਹੈ ਗੁਰੂ ਦੇ ਲਾਗੇ ਜਾ ਕੇ ਪਾਸ ਉਹਦੇ ਬੈਠ ਜਾਂਦੇ ਹੈ। ਜਿਨ ਕੋ ਪੂਰਵੇ ਲਿਖਿਆ, ਹੁਣ ਇਹ ਗੁਰੂ ਸਾਡੀ ਦੇਹ ਨਹੀਂ ਹੈ, ਅਸੀਂ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ 'ਚ ਜਾ ਕੇ ਸੇਫ ਮਹਿਸੂਸ ਕਰਦੇ ਹਾਂ, ਉਹਦੇ ਲਾਗੇ ਬੈਠਦੇ ਹਾਂ, ਸਤਿਕਾਰ ਹੈ। ਉਹਦੇ ਬਗੈਰ ਕੋਈ ਹੋਰ ਉਹਦੀ ਥਾਂ ਮੱਲਣ ਵਾਲਾ ਹੈ ਨਹੀਂ, ਕੋਈ ਇਨਸਾਨ ਨਹੀਂ ਬੈਠ ਸਕਦਾ ਇਸ ਗੱਦੀ 'ਤੇ। ਗੁਰੂ ਗ੍ਰੰਥ ਸਾਹਿਬ ਗਿਆਨ ਗੁਰੂ ਹੈ, ਦਸਮ ਪਾਤਸ਼ਾਹ ਨੇ ਕਿਹਾ, ਉਹਦੇ ਲਾਗੇ ਅਸੀਂ ਬੈਠ ਕੇ ਪਰ ਅਸੀਂ ਉਹਦੇ ਫਾਲੇ ਨਹੀਂ ਪਾ ਸਕਦੇ ਜੋ ਇਸ ਬਾਣੀ 'ਚ ਲਿਖੇ ਹੈ। ਅਸੀਂ ਉਸ ਗੁਰੂ ਦੇ ਪਾਸ ਬਹਿਣਾ ਜਿਹੜਾ ਸਾਡਾ ਅੰਦਰ ਗੁਰੂ ਹੈ, ਉਹਦੇ ਪਾਸੇ ਬਹਿਣਾ ਹੈ। ਜਿਸ ਵੇਲੇ ਅਸੀਂ ਇੱਕ ਲੌਜਿਕ ਦਿੰਦੇ ਹਾਂ, ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਬਣਿਆ, ਪਹਿਲੀ ਪਾਤਸ਼ਾਹੀਆਂ ਵੇਲੇ ਸਿੱਖ ਕਿਹਦੇ ਪਾਸ ਜਾ ਕੇ ਬੈਠਦੇ ਸੀ? ਹੁਣ ਜੋ ਅਸੀਂ ਇਹ ਉਹ ਅਦਬਲੀ ਹੈ, ਸੰਗਤ 'ਚ ਜਾਣਾ, ਅਸੀਂ ਬੈਠਣਾ ਹੈ, ਸਭ ਕੁਛ ਹੋਣਾ ਉਸ ਤਰ੍ਹਾਂ ਹੀ ਹੋਣਾ, ਲੇਕਿਨ ਅਸੀਂ ਆਪਣੇ ਮਨ ਦੀ ਜਿਹੜੀ ਰਹਿ ਮਨ ਦੀ ਰਾਸ ਆ ਉਹਨੂੰ ਬਦਲਣਾ ਵੀ ਜਿਹੜਾ ਬਾਣੀ 'ਚ ਪਾਸ ਲਿਖੇ ਆ ਕੋਈ ਹੋਰ ਚੀਜ਼ ਹੈ। ਅਸੀਂ ਹੁਣ ਪਾਸੇ ਗੁਰੂ ਦੇ ਨਾਲ ਪਾਸ ਹੋ ਕੇ ਬਹਿਣਾ, ਅਸੀਂ ਉਹਨੂੰ ਖੋਲ੍ਹਾਂਗੇ ਅੱਜ। ਜਿਨਕੋ ਦੇ ਵਿੱਚ ਹੀ ਮਿਲ ਜਾਂਦੇ ਪਰ ਉਹਦੇ ਪਾਸ ਆਣ ਕੇ ਉਹਦੇ ਪਾਸੇ ਕੀ ਆਉਣਾ ਅਸੀਂ ਗੁਰੂ ਬਾਬੇ ਨਾਨਕ ਦਾ ਤੁਕ ਲੈਂਦੇ ਹਾਂ ਜੋ ਪਾਸ ਨੂੰ ਖੋਲਦੀ ਹੈ ਮੰਜ ਕੁਚੱਜੀ ਕੁਚੱਜੀ ਮੰਜ ਕੁਚੱਜੀ ਕੁਚੱਜੀ ਮੰਜ ਕੁਚੱਜੀ ਆਮਾਵਨ ਢੋਸੜੇ ਹਾਂ ਕਿਉਂ ਸਹਰਾਵਨ ਜਾਂਦੀਆਂ ਮਨ ਬਾਬਾ ਨਾਨਕ ਕਹਿੰਦਾ ਮੈਂ ਕੁਚੱਜੇ ਕੰਮ ਕਰ ਰਿਹਾ ਮੈਂ ਉਸ ਰੱਬ ਨੂੰ ਕਿੱਦਾਂ ਰਾਵ ਸਕਦਾ ਕਿੱਦਾਂ ਆਪਣੇ ਅੰਦਰ ਲਿਆ ਸਕਦਾ ਮੈਂ ਕੁਚੱਜੇ ਕੰਮ ਕਰ ਰਿਹਾ ਹਾਂ ਔਰ ਉਸ ਸਹੁ ਦੇ ਨਾਲ ਮੈਂ ਕਿੱਦਾਂ ਜਾ ਕੇ ਰਾਵਾਂ ਉਹਦੇ ਪਾਸ ਕੀ ਬੈਠਣਾ ਉਹਦੇ ਵਿੱਚ ਹੀ ਮੈਂ ਵੜ ਜਾਵਾਂ ਔਰ ਨਾਲ ਹੀ ਉਹ ਮੇਰੇ ਨਾਲ ਹੀ ਮਿਲ ਜਾਵੇ ਉਹ ਮੈਂ ਕਿਸ ਤਰ੍ਹਾਂ ਕਰਾਂ ਪਰ ਮੈਂ ਕੁਚੱਜੇ ਕੰਮ ਕਰ ਰਿਹਾ ਅੱਗੇ ਦੋ ਲਾਈਨਾਂ ਦਾਂਗੇ ਕੁਚੱਜੇ ਕਿਹੜਾ ਕੰਮ ਕਰ ਰਹੇ ਜਿਹੜੀ ਹਿੰਦੂ ਕਰ ਰਹੇ ਸੀ ਉਹ ਸਿੱਖੀ ਹੁਣ ਸਭ ਤੋਂ ਜ਼ਿਆਦਾ ਆਪ ਕਰ ਰਹੀ ਹੈ ਮੇਰੇ 'ਚ ਬਹੁਤ ਔਗਣ ਹੈ ਡੋਸੜੇ ਪੋਠੋਹਾਰੀ ਬੋਲੀ ਦੇ ਵਿੱਚ ਮਹਾਰਾਜ ਨੇ ਸ਼ਬਦ ਦੇ ਰਹੇ ਨੇ
ਆਮਾਵਨ ਡੋਸੜੇ ਹਾਂ ਕਿਉਂ ਸਹਰਾਵੰਦ ਜਾਂਦੀਓ ਮੰਦਿਰ ਮਿੱਟੀ ਸੰਦੜੇ ਹੇ ਮੰਦਿਰ ਮਿੱਟੀ ਸੰਦੜੇ ਪੱਥਰ ਕੀ ਤੇਰਾ ਸਜਿਓ ਇਨਹੀ ਟੋਲੀ ਫੁੱਲੀ ਇਨਹੀ ਟੋਲੀ ਫੁੱਲੀ ਹਾਂ ਕੰਤ ਨਾ ਬੈਠੀ ਪਾਸੇ ਜੀਓ
ਆ ਗਿਆ ਪਾਸੇ ਬਾਬਾ ਨਾਨਕ ਕਹਿੰਦਾ ਇਹਨਾਂ ਦੇ ਵੱਡੇ ਮਿੱਟੀ ਦੇ ਮੰਦਰ ਬਣਾਏ ਜਾਂਦੇ ਹੈ ਔਰ ਉਹਨਾਂ ਲਈ ਇਹਨਾਂ ਦਾ ਚਿੱਤ ਲੱਗਾ ਐਡੇ ਵੱਡੇ ਮੰਦਰ ਸਾਡੇ ਐਡੇ ਵੱਡੇ ਗੁਰਦੁਆਰੇ ਸਾਰੀ ਕੌਮ ਨੂੰ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬੜੀਆਂ ਹਰ ਪਿੰਡਾਂ 'ਚ ਥਾਵਾਂ 'ਚ ਉਹ ਕਹਿੰਦੇ ਉਹ ਇਹ ਮਿੱਟੀ ਦੇ ਬਣੇ ਆ ਤੁਸੀਂ ਮਿੱਟੀ ਨਾਲ ਪਿਆਰ ਲਾ ਰਹੇ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਪੱਥਰਾਂ ਦੇ ਬੜੇ ਬੜੇ ਸਮੁੰਦਰਾਂ ਦੇ ਕੰਢੇ ਤਲੀ ਤੱਕ ਹਿੰਦੂਆਂ ਦੇ ਮੰਦਰ ਐਡੇ ਵੱਡੇ ਪੱਥਰ ਹੀ ਸਾਰੀ ਉਮਰ ਮਾਂ ਸਾਰਾ ਕੁਛ ਕੀ ਹੋ ਰਿਹਾ ਹੈ ਕਹਿੰਦਾ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸੇ ਜੀ ਉਹ ਕਹਿੰਦੇ ਇਹਨਾਂ ਟੋਲੀ ਭੁੱਲੀਅਸ ਟੋਲੀ ਕਹਿੰਦੀ ਹੈ ਐਸੇ ਤੂੰ ਟੁੱਲ ਮਾਰ ਰਹੇ ਹਾਂ ਗੁੱਲੀ ਦੇ ਜਿੱਦਾਂ ਟੁੱਲ ਮਾਰੀ ਦੇ ਹੈ ਤੇਰੀ ਹੋਬੀ ਕੀ ਹੋ ਗਈ ਹੈ ਤੇਰੀ ਹੋਬੀ ਇਹ ਹੋ ਗਈ ਹੈ ਵੀ ਗੁਰਦੁਆਰਾ ਸਭ ਤੂੰ ਉੱਚਾ ਸਾਰਾ ਸੋਹਣਾ ਸੋਹਣਾ ਉਹ ਗੁਰਦੁਆਰਾ ਇੰਨਾ ਸੋਹਣਾ ਨਹੀਂ ਹੋਣਾ ਚਾਹੀਦਾ ਜਿੰਨਾ ਵਿੱਚ ਬਹਿਣ ਵਾਲੀ ਸੰਗਤ ਸੋਹਣੀ ਹੋਣੀ ਚਾਹੀਦੀ ਹੈ ਜੇ ਸੰਗਤ ਸੋਹਣੀ ਹੋਊਗੀ ਤੇ ਉੱਥੇ ਢੱਕਾ ਆਪਣਾ ਆਪਣੇ ਆਪ ਹੀ ਉਹ ਬਣਾਈ ਜਾਣਗੇ ਪਰ ਮੰਦਰ ਮਿੱਟੀ ਇਹ ਹਿੰਦੂ ਕਰ ਰਹੇ ਕੰਮ ਹੁਣ ਵੀ ਕਰ ਰਹੇ ਹੁਣ ਸਿੱਖੀ ਸਭ ਤੋਂ ਜ਼ਿਆਦਾ ਕਰ ਰਹੀ ਹੈ ਮੰਦਰ ਮਿੱਟੀ ਸੰਧੜੇ ਕੋਈ ਬਾਬੇ ਨਾਨਕ ਜੀ ਬਾਣੀ ਵੱਲ ਨਹੀਂ ਦੇਖ ਰਿਹਾ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜੀਓ ਇਨੀ ਟੋਲੀ ਭੁੱਲੀ ਅਸਾਂ ਬੈਠ ਕੰਤ ਨਾ ਬੈਠੀ ਪਾਸੇ ਕੰਤ ਤਾਂ ਤੇਰੇ ਅੰਦਰ ਹੈ ਉਹਦੇ ਕੋਲ ਤੇ ਤੂੰ ਬੈਠਦਾ ਨਹੀਂ ਹੁਣ ਬਾਬਾ ਨਾਨਕ ਅੰਦਰਲੇ ਕੰਤ ਕੋਲ ਬੈਠਦਾ ਔਰ ਇਹੋ ਕੰਤ ਸਾਡਾ ਅੰਦਰ ਜਿਹੜਾ ਪ੍ਰਗਟ ਹੋਣਾ ਹੈ ਉਹਦੇ ਪਾਸੇ ਬਹਿਣਾ ਔਰ ਉਹਦੇ ਵਿੱਚ ਹੀ ਮਿਲ ਜਾਣਾ ਉਹ ਕਿਉਂ ਮਿਲਣਗੇ
ਜਿਨਕੋ
ਸਾਂ ਚ ਸਿੱਧਾ ਸ਼ਬਦ ਕਰ ਦਿਓ ਤੂੰ ਕਿੱਧਰ ਬਾਹਰ ਲੱਭੀ ਕਿਹੜੇ ਕਿੱਥੇ ਲੱਭਦਾ ਫਿਰ ਉਹ ਤੇਰੇ ਕੋਲ ਹੈ ਤੇਰੇ ਅੰਦਰ ਹੈ
ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ
ਆ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਅਦਬ ਨਾਲ ਸਿਰ ਤੇ ਚੱਕ ਕੇ ਪੜ੍ਹ ਕੇ ਜਾਂਦੇ ਨਾਲ ਪਰ ਧਿਆਨ ਕਿੱਧਰ ਹੁੰਦਾ? ਉਸ ਗੋਰਾ ਲੰਦਰ ਵਾਲ ਨਹੀਂ ਹੁੰਦਾ। ਉਹ ਕਹਿੰਦੇ ਆ ਜਿਹੜਾ ਸਾਡੇ ਸਿਰ ਤੇ ਗੁਰੂ ਬੈਠਾ ਹੈ ਨਾ, ਇਹ ਗੁਰ ਮੇਰੇ ਸੰਗੇ ਸਦਾ ਹੈ ਨਾ। ਸਦਾ ਤੇਰੇ ਨਾਲ ਰਹਿਣੇ, ਤੂੰ ਜਾ ਕੇ ਤੇ ਸੁੱਖ ਆਸਨ ਕਰਾ ਦੇਣਾ। ਇਹ ਸਾਰੀਆਂ ਇੱਕ ਕਿਸਮ ਦੀ ਅਸੀਂ ਪਿਆਰ ਸਤਿਕਾਰ ਕਰਦੇ ਹੋਏ ਬੁੱਤ ਪ੍ਰਸਤੀ ਨੂੰ ਅਸੀਂ ਆੜ ਬਣਾਇਆ। ਇਹ ਬੜਾ ਸੌਖਾ ਕੰਮ ਹੈ, ਪਰ ਬਾਣੀ ਨੂੰ ਸਮਝ ਕੇ ਇਹਦੇ ਮੁਤਾਬਕ ਬਾਬਾ ਨਾਨਕ ਜਿਸ ਤਰ੍ਹਾਂ ਕਹਿੰਦਾ ਵੀ ਅੰਦਰ ਵੜ ਕੇ ਆਪਣੇ ਉਸ ਗੁਰਦ ਕੋਲ ਬੈਠਣਾ, ਉਹ ਕਿੱਦਾਂ? ਇਹ ਗੁਰ ਮੇਰੇ ਸੰਗ ਸਦਾ ਹੈ ਨਾ। ਹਰ ਵੇਲੇ ਗੁਰੂ ਨਾਲ ਆ ਜਾਂਦਾ, ਪਰ ਜਿਨ ਕੋ
ਪੂਰਵੇ ਲਿਖਿਆ ਬੈਠੇ ਸੱਤੇ ਗੁਰ ਪਾਸੇ।
ਭਾਵੀ ਲਾਈਨ ਵਿਚਾਰ ਲਓ, ਜਿਹੜੇ ਸਚਿਆ ਸਿੱਖ ਹੈ ਉਹ ਬੈਠਦੇ ਨੇ ਸਤਿਗੁਰ ਪਾਸ, ਲਾਗੇ ਆਣ ਕੇ ਬੈਠ ਜਾਂਦੇ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਵੱਲ ਧਿਆਨ ਲੈ ਗਏ, ਆਲੇ ਦੁਆਲੇ ਬੈਠ ਕੇ ਸਾਡੀਆਂ ਉੱਥੇ ਹੀ ਪ੍ਰੋਗਰੈਸ ਬੰਦ ਹੋ ਜੂ, ਵੀ ਅਸੀਂ ਪਾ ਲਿਆ ਉਹ ਥਾਨ ਵੀ ਸਚਿਆਰ ਅਸੀਂ ਸਿੱਖ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬੈਠੇ ਹਾਂ, ਨਾਮ ਜਪ ਰਹੇ ਹਾਂ ਜਾਂ ਬਾਣੀ ਪੜ੍ਹ ਰਹੇ ਹਾਂ, ਗਾ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਅਸੀਂ ਸਚਿਆਰ ਸਿੱਖ ਹੈ। ਕਿਉਂਕਿ ਜੇ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰੂ ਸਾਹਿਬ ਮੰਨ ਲਓਗੇ, ਸਤਿਗੁਰੂ ਸਾਹਿਬ ਤੇ ਬਾਬਾ ਨਾਨਕ ਵੀ ਨਹੀਂ ਆ, ਬਾਬੇ ਨਾਨਕ ਦੇ ਅੰਦਰ ਦਸਾਂ ਜੋਤਾਂ ਦੇ ਅੰਦਰ ਸਾਰਾ ਪੂਰੇ ਦਾ ਪੂਰਾ ਸਤਿਗੁਰੂ ਇਸ ਪੀੜ੍ਹੀ 'ਚ ਆਇਆ ਹੈ, ਔਰ ਉਹ ਆਪ ਅਕਾਲ ਪੁਰਖ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖ ਹੈ, ਅਕਾਲ ਪੁਰਖ ਹੈ। ਤੋ ਸਤਿਗੁਰ ਦੀ ਜਿਹੜੀ ਚੀਜ਼ ਲੱਭੀ ਆ ਰਹੇ ਹੈ ਉਹਦੇ 'ਤੇ ਫਿੱਟ ਨਹੀਂ ਬੈਠਦੀ ਕਿਹੜੀ, ਵੀ ਤੂੰ ਸਚਿਆਰ ਸਿੱਖ ਬਣ ਕੇ ਅੰਦਰਲਾ ਜਿਹੜਾ ਸਤਿਗੁਰ ਪ੍ਰਗਟ ਹੋਣਾ ਉਹਦੇ ਲਾਗੇ ਜਾ ਕੇ ਆਪਣਾ ਮਨ ਬਿਠਾਲਣਾ ਹੈ। ਬਾਣੀ ਜਿੱਥੇ ਬੈਠਣਾ ਆ ਜਾਏ ਉਹ ਮਨ ਦਾ ਬਹਿਣਾ ਅੰਦਰ, ਮਨ ਦਾ ਬਹਿਣਾ ਕੀ ਹੈ, ਇਹਦੇ ਵਿਚਾਰ ਬੰਦ ਹੋ ਜਾਂਦੇ, ਫੁਰਨੇ ਬੰਦ ਹੋ ਜਾਂਦੇ, ਇਹਨੂੰ ਸੁੱਖ ਆਉਣਾ ਸ਼ੁਰੂ ਹੋ ਜਾਂਦਾ, ਔਰ ਇੱਕ ਟੱਕ ਬੱਜਮਾ ਨਾਮ ਜਪਣਾ ਸ਼ੁਰੂ ਕਰ ਦਿੰਦਾ, ਔਰ ਉਹ ਸਚਿਆਰ ਸਿੱਖ ਹੈ ਜਿਹੜੇ ਅੰਦਰ ਐਨ ਮਨ ਖੜਾ ਕਰਕੇ ਉਹਦੇ ਉਸ ਸਤਿਗੁਰੂ ਦੇ ਅੱਗੇ ਬੈਠਦੇ ਨੇ, ਔਰ ਲਾਗੇ ਜਾ ਕੇ ਉਹ ਸਪਿਰਚੁਅਲ ਸਟੇਜ ਨੂੰ ਗੇਨ ਕਰਦੇ ਹੈ।
ਸਚਿਆਰ ਸਿੱਖ ਬੈਠੇ ਸੱਤੇ ਗੁਰੂ ਪਾਸੇ,
ਉਹ ਤਾਂ ਸਾਰਿਆਂ 'ਚ ਸਤਿਗੁਰ ਹੈ, ਇਸ ਕਰਕੇ ਹਰ ਕੋਈ ਆਪਣੀ ਕਮਾਈ ਕਰਕੇ ਇਸ ਨਾਮ ਦੀ ਆਪਣੇ ਉਹਦੇ ਕੋਲ ਬੈਠਦਾ, ਉਹਦੇ ਲਈ ਇਹ ਤੁਕ ਹੈ।
ਸਚਿਆਰ ਸਿੱਖ
ਬੈਠੇ ਆ ਮਨ, ਉਹਨਾਂ ਤਾਂ ਦੇਹ ਤੇ ਹੁੰਦੀ ਨਹੀਂ, ਦੇਹ ਕਿਸ ਤਰ੍ਹਾਂ ਅੰਦਰ ਵੜ ਜਾਊਗੀ, ਮਨ ਨਾ ਬਹਿਣਾ ਅੰਦਰ ਜਾ ਕੇ, ਮਨ ਨਾ ਬਾਹਰੋਂ ਪਾਉਣੋਂ ਬੰਦ ਹੋ ਜਾਣਾ, ਉਹਦੇ ਵਿੱਚ ਮਿਲ ਜਾਣਾ।
ਜਿਨ
ਅਸੀਂ ਪਿੱਛੇ ਦੱਸੀ ਆ ਰਹੇ ਹਾਂ, ਤਿੰਨ ਫੈਕਟਰ ਹੈ ਇਸ ਚੀਜ਼ ਦੇ, ਪਿਛਲੇ ਜਨਮ ਦੀ ਕਮਾਈ, ਇੱਥੇ ਦੀ ਕਿੱਦਾਂ ਦੀ ਸੰਗਤ ਕਰਦਾ ਉਹ, ਔਰ ਤੀਸਰਾ ਫੈਕਟਰ ਉਹਦੇ ਹੱਥ 'ਚ ਆ, ਉਹਦਾ ਗੁਰਪ੍ਰਸਾਦ ਹੈ, ਉਹਦੀ ਉਹਦਾ ਭਾਅ ਆ ਜਾਏ, ਅਤੇ ਦੋ ਫੈਕਟਰ ਨਾ ਵੀ ਹੋਣ ਤਾਂ ਉਹ ਕਿਰਪਾ ਕਰ ਦਿੰਦਾ। ਜਿਹੜਾ ਪੂਰਵਰਾ ਜਨਮ ਹੈ ਉਹਦੇ ਕੁਛ ਸੰਸਕਾਰ ਹੋਣ, ਔਰ ਫਿਰ ਇੱਥੇ ਆਣ ਕੇ ਵੀ ਸੰਗਤ ਸੱਚੀ ਵੈਸਕ ਤੇ ਨਾ ਸੰਗ ਜਨ ਸੰਗ ਜਪੀਏ, ਨਾ ਨਾਮ ਜਪਣ ਵਾਲਿਆਂ ਦੀ ਸੰਗਤ ਹੋ ਜਾਏ, ਫਿਰ ਉਹਦਾ ਗੁਰਪ੍ਰਸਾਦ ਮਿਲਦਾ ਹੈ। ਤਿੰਨ ਫੈਕਟਰ ਹੈ, ਪਰ ਇੱਥੇ ਪਹਿਲੇ ਫੈਕਟਰ ਦੀ ਮਹਾਰਾਜ ਸ਼ਬਦ ਦੇ ਰਹੇ ਨੇ,
ਜਿਨ ਕੋ ਪੂਰਵੇ ਲਿਖਿਆ ਸੇ ਆਏ ਮਿਲੇ ਗੁਰ ਪਾਸੇ,
ਤੇਰੇ ਅੰਦਰ ਬੈਠਣਾ।
ਜਿਨ ਕੋ ਪੂਰਵੇ ਲਿਖਿਆ ਸਚਿਆਰ ਸਿੱਖ ਬੈਠੇ ਸੱਤੇ ਗੁਰ ਪਾਸੇ,
ਚੌਂਕੜੀ ਮਾਰ ਕੇ ਬਹਿਣਾ ਬੌਡੀ ਦਾ ਨਹੀਂ ਹੈ, ਮਨ ਦਾ ਅੰਦਰ ਬਹਿਣਾ ਹੈ।
ਸਚਿਆਰ ਸਿੱਖ ਬੈਠੇ ਸੱਤੇ
ਬੰਦਾ ਜਿਹੜਾ ਕੂੜਾ ਕੰਮ ਕਰਦਾ, ਨਾਮ ਨਹੀਂ ਜਪਦਾ, ਉਹ ਨਹੀਂ ਅੰਦਰ ਬੈਠ ਸਕਦਾ, ਉਹ ਕੁੜਿਆਰਾਂ ਕੋਲ ਹੀ ਚਲੇ ਜਾਏਗਾ।
ਕੁੜਿਆਰ 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 ਸਚਿਆਰ ਸਿੱਖ ਬੈਠੇ ਸੱਤੇ ਗੁਰ ਪਾਸੇ, ਸਚਿਆਰ ਸਿੱਖ ਬੈਠੇ ਸੱਤੇ ਗੁਰ ਪਾਸੇ।
ਉਹ ਕੁੜਿਆਰ ਕਿਉਂ ਨਹੀਂ ਅੰਦਰ ਵੜ ਸਕਦੇ? ਕਿਉਂਕਿ ਉੱਥੇ ਸੱਚ ਵਰਤਦਾ ਛਲ ਕਰ ਝਟ ਕੱਢਦੇ। ਕਿਆ ਪੰਜਾਬੀ ਲਿਖੀ ਸਿੱਧੀ, ਉਹ ਵਲ ਛਲ ਕਰਕੇ ਝਟ ਕੱਢਣਗੇ, ਵਿੱਚ ਵੀ ਬਹਿ ਜਾਣਗੇ ਪਰ ਅੰਦਰ ਨਹੀਂ ਬਣਗੇ ਆਪਣੇ।
ਉਹ ਵਲ ਛਲ ਕਰ ਕੱਢਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ, ਫਿਰ ਜਾਏ ਬਹਿ ਕੁੜਿਆਰਾਂ ਪਾਸ, ਵਿੱਚ ਸੱਚੇ ਕੂੜ ਨਾ ਗੱਡੇ, ਸੱਚੇ ਕੂੜੇ ਨਾ ਗੱਡੇ। ਸਾਰ ਸਿੱਖ ਬੈਠੇ ਸੱਤੇ ਗੁਰ ਪਾਸੇ, ਸੱਚਿਆਰ ਸਿੱਖ ਬੈਠੇ ਸੱਤੇ ਗੁਰ ਪਾਸੇ, ਜਿਨਕੋ ਪੂਰਵੇ
ਸ਼ਬਦ ਹੈ, ਆਮ ਗੁਰ ਨਹੀਂ ਹੈ ਸਾਡਾ, ਗੁਰ ਰਾਰੇ ਨੂੰ ਔਂਕੜ ਵਾਲਾ ਗੁਰ, ਔਰ ਇਹਦਾ ਮੁਕਾਬਲਾ ਕੋਈ ਈਸ਼ਰ ਨਹੀਂ ਕਰ ਸਕਦਾ, ਕੋਈ ਬ੍ਰਹਮਾ ਨਹੀਂ ਕਰ ਸਕਦਾ, ਕੋਈ ਗੋਰਖ ਨਹੀਂ ਕਰ ਸਕਦਾ। ਗੁਰ ਸਾਡਾ ਕੰਮ ਸਾਰੇਗਾ ਹੈ, ਗੁਰ ਈਸ਼ਰ, ਗੁਰ ਗੋਰਖ, ਬ੍ਰਹਮਾ ਗੁਰ। ਅਸੀਂ ਬ੍ਰਹਮੇ ਨੂੰ ਨਹੀਂ ਮੰਨਣ ਵਾਲੇ, ਅਸੀਂ ਇਸ ਗੁਰ ਨੂੰ ਮੰਨਣ ਵਾਲੇ ਹਾਂ। ਆਵੇ ਜਪ ਦੇ ਪਿਲਰ ਗੱਡੇ ਪਏ ਹੈ, ਜਪ ਦੀ ਬਾਣੀ ਪੜ੍ਹ ਲੈਣੀ, ਪਾਠ ਕਰਨੀ, ਗੋਰੀਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਉਹ ਜਾਣਾ, ਉਹ ਭਾਈ ਦੇਖ ਚਲੋ ਉੱਥੇ ਰਾਰੀ ਨੂੰ ਔਂਕੜ ਹੈ ਤਿੰਨਾਂ ਨੂੰ, ਔਰ ਉਹ ਹੀ ਇੱਥੇ ਸਾਫ਼ ਕੀਤਾ ਮਹਾਰਾਜ ਨੇ। ਹੇ ਵਣਜਾਰਿਆ ਮਿੱਤਰਾ ਸੇਵਕਾ, ਹਰ 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 ਦੋ ਵਾਰੀ ਆ ਗਿਆ, ਨਾਮ ਜਪ ਜਪ ਕੇ ਨਾਮ ਦਾ ਅੰਦਰ ਪ੍ਰਗਾਸ਼ ਕਰ। ਗੁਰ ਹਰ ਹਰ ਨਾਮ ਗੁਰ ਹਰ ਹਰ ਨਾਮ, ਆਹੋ ਗੁਰ ਜਿਹੜਾ ਲਫ਼ਜ਼ ਹੈ, ਗੁਰ ਜਿੱਥੇ ਔਂਕੜ ਆ ਜਾਏ ਇਹੋ ਬਾਬੇ ਨਾਨਕ ਦਾ ਗੁਰੂ ਹੈ। ਉਹ ਆਪ ਲਿਖਦੇ ਇਹ ਤੱਤ ਹੈ, ਔਰ ਇਹ ਮਾਇਆ ਤੋਂ ਰਹਿਤ ਹੈ ਗੁਰੂ, ਔਰ ਇਹ ਜੋਤ ਸਰੂਪੀ ਹੈ, ਔਰ ਇਹ ਸੋਹਿੰਗ ਇਹੋ ਹੀ ਸੋਹਿੰਗ ਹੈ ਜਿਹੜੇ ਜਿਹੜੇ ਵੱਡੇ ਮੰਤਰ ਸੀ ਪੁਰਾਣੇ ਸਾਡੇ ਦੀ। ਤੱਤ ਨਿਰੰਜਨ ਜੋਤ ਸਬਾਈ ਸੋਹੰਗ ਭੇਜ ਨਾ ਕੋਈ ਜੀਓ, ਇਹ ਕੌਣ ਹੈ? ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ, ਆਹ ਬਾਬੇ ਨਾਨਕ ਦਾ ਗੁਰੂ ਹੈ। ਜਿਹੜੇ ਪੁੱਛਦੇ ਨੇ ਕਈ ਜੀ ਗੁਰੂ ਨਾਨਕ ਨਾਮ ਹੀ ਤਾਂ ਕਿਸੇ ਕੋਲੋਂ ਦੇਖਿਆ ਲਈ ਹੋਣੀ, ਦੇਹ ਕੋਲੋਂ ਜੇ ਅਸੀਂ ਨਾਮ ਧਾਰੀਏ ਸਾਰੇ ਚੰਗੇ ਹੈ ਸੈਕਟ ਦੋਨੋਂ, ਰਾਧਾ ਸਵਾਮੀ ਸਾਰੇ ਨਾਮ ਜਪਦੇ, ਮਾਸਟਰ ਬਹੁਤ ਅੱਛੇ ਹੈ ਸਾਡੇ ਨਾਲੋਂ, ਪਰ ਇਸੇ ਇੱਕ ਪੁਆਇੰਟ 'ਚ ਖੁੱਲ੍ਹੇ ਆ। ਉਹ ਕਹਿੰਦੇ ਜੀ ਦੇਹ ਦੀ ਲੋੜ ਹੈ, ਔਰ ਮੁਸਲਮਾਨ ਔਰ ਸਾਰੇ ਬਾਕੀ ਵੀ ਜੀ ਜੀਂਦਾ ਮੁਰਸ਼ਿਦ ਚਾਹੀਦਾ, ਕੋਈ ਸੰਤ ਚਾਹੀਦਾ ਜਿਹੜਾ ਕਿ ਸਾਰਾ ਵਿੱਚ ਵਿਚੋਲਾ। ਉਹ ਭਾਈ ਦੇਖ ਤੇ ਲਓ, ਸਾਰੀ ਬਾਣੀ 'ਚ ਦੇਹ ਭੱਜੀ ਪਈ ਹੈ, ਦੇਹ ਨੂੰ ਨਹੀਂ ਮੰਨਦੀ ਬਾਣੀ, ਇਸ ਗੁਰ ਨੂੰ ਮੰਨਦੀ ਹੈ। ਤੋ ਗੁਰ ਕੀ ਹੈ? ਗੁਰ ਹੈ ਤਤ ਨਿਰੰਜਨ ਜੋਤਿ ਸਵਾਈ ਸੋਹੰਗ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਉਹ ਜਦੋਂ ਅੰਦਰ ਮਿਲਦਾ ਹੈ
ਹਰ ਹਰ ਨਾਮ ਪਰਗਾਸੇ ਸੇਵਕ ਭਾਏ ਬਣ ਜਾਰਿਆ ਮਿੱਤਰਾ ਸੇਵਕ ਭਾਏ ਬਣ ਜਾਰਿਆ ਮਿੱਤਰਾ
ਵਣਜਾਰਾ ਉੱਤੇ ਹੈਡਿੰਗ ਇਸ ਦਾ ਹੇ ਵਣਜਾਰਿਆ ਮਿੱਤਰਾ
ਗੁਰ ਹਰ ਹਰ ਨਾਮ ਵੱਖਰ ਲੱਦੜਿਆ ਹਰੇ ਰਾਸੇ ਇਨਾ ਵੱਖਰ ਲੱਦੜਿਆ ਹਰੇ ਰਾਸੇ ਜਿਨ ਵੱਖਰ ਲੱਦੜਿਆ ਹੇ ਗੁਰਮੁਖਾਂ ਦਰੇ ਮੁਖ ਉੱਜੇ
ਗੁਰਮੁਖਾਂ ਜਿਹੜੇ ਇਸ ਰਾਸਤੇ ਤੇ ਪੈ ਗਏ ਇੱਥੇ ਉਹਨਾਂ ਨੂੰ ਇੰਨੀਆਂ ਤਸੀਹੇ ਔਰ ਇੰਨੀ ਲੋਕ ਫਟਕਾਰ ਇੰਨੀ ਨਿੰਦਿਆ ਹੋਊ ਇੰਨੀ ਉਹਨਾਂ ਨੂੰ ਤਸੀਹੇ ਦੇਣਗੇ ਇੱਥੇ ਉਹਨਾਂ ਦੇ ਮੁੱਖ ਨਹੀਂ ਸੋਹਣੇ ਹੋਣੇ ਬਾਕੀਆਂ ਦੇ ਸੋਹਣੇ ਹੋਣੇ ਹੈ ਦੁਨੀਆਂ ਉਹਦੇ ਇਹਨਾਂ ਦੇ ਮਗਰ ਲੱਗੇਗੀ ਆਹਾ ਜੀ ਕਿੱਡਾ ਸੋਹਣਾ ਸੰਤ ਜਾ ਰਿਹਾ ਆਹਾ ਕਿੱਡਾ ਨੂਰ ਪਰ ਇਹਨਾਂ ਨੂੰ ਜਿਹੜੇ ਇਹ ਹੈ ਉਹਨਾਂ ਦੇ ਮੁੱਖ ਕਿੱਥੇ ਉਜਲੇ ਹੁੰਦੇ ਹੈ
ਗੁਰਮੁਖਾਂ ਦਰੇ ਮੁੱਖ ਉਜਲੇ ਵਾਹ ਗੁਰਮੁਖਾਂ ਦਰੇ ਮੁੱਖ ਉਜਲੇ ਸੇ ਆਏ ਮਿਲੇ ਹਰ ਪਾਸੇ
ਆ ਭੇਦ ਹੈ ਬਾਣੀ ਦਾ ਆ ਦੇਖੋ ਪਹਿਲਾਂ ਗੁਰੂ ਆਇਆ ਗੁਰ ਆਇਆ ਜੋੜਨ ਹਾਰਾ ਲਿੰਕ ਆਇਆ ਅੰਦਰ ਹੁਣ ਰੱਬ ਦੇ ਕੋਲ ਜਾ ਕੇ ਬੈਠ ਗਿਆ ਵਿਆਸੀ
ਹਰ ਪਾਸੇ ਹਰ ਪਾਸੇ
ਸਾਰੀ ਬਾਣੀ 'ਚ ਡਿਸਿਪਲਿਨ ਨਾਲ ਪਹਿਲਾਂ ਸਤਿਗੁਰੂ ਅੰਦਰ ਆਏਗਾ ਉਹ ਪਾਵਰ ਉੱਥੋਂ ਉਹ ਜੋੜੇਗੀ ਉੱਥੋਂ ਬਾਅਦ ਰੱਬ ਦੇ ਦਰਸ਼ਨ ਹੋਣਗੇ ਕਦੋਂ
ਗੁਰਮੁਖਾਂ ਦਰੇ ਮੁੱਖ ਉਜਲੇ
ਉਤਲੀ ਲਾਈਨ ਪਿਛਲੀ ਰੀਕੁਲੈਕਟ ਕਰੋ ਪਿਛਲੀ ਲਾਈਨ ਪਹਿਲੀ 'ਚ ਹੋਇਆ
ਸੇ ਆਏ ਮੇਲੇ ਗੁਰ ਪਾਸੇ
ਗੁਰਪਾਸੇ
ਮੇਲੇ ਗੁਰਪਾਸੇ
ਅਗਲੀ ਲਾਈਨ ਸੇ
ਆਏ ਮੇਲੇ ਹਰ ਪਾਸੇ
ਸੇ
ਆਏ ਮੇਲੇ ਹਰ ਪਾਸੇ
ਜਾਨ ਨਾਨਕ ਗੁਰ ਤਿਨ ਹੱਥਾਂ 'ਚ ਸ਼ਬਦ ਹੈ ਗੁਰ ਆਮ ਨਹੀਂ ਹੈ ਰਾਰੇ ਨੂੰ ਔਂਕੜ ਆਹ ਬਾਬੇ ਨਾਨਕ ਵਾਲਾ ਗੁਰ ਉਹਨਾਂ ਨੂੰ ਮਿਲ ਗਿਆ
ਜਨ ਨਾਨਕ ਗੁਰ ਤਿਨ ਪਾਇਆ ਜਨ ਨਾਨਕ ਗੁਰ ਤਿਨ ਪਾਇਆ ਜਿਨ ਆਪ ਤੁਠਾ ਗੁਰ
ਅਵਸਥਾ ਹੋ ਗਈ ਸਪਿਰਚੁਅਲ ਸਟੇਜ ਹੋ ਗਈ ਫਿਰ ਆ ਰਹਾ ਉਹਦੀ ਤੋਕਾਈ
ਹਰ ਤਿਆਗ ਹੋ ਸਾਸੇ ਗਿਆਸੇ ਹਰ ਤਿਆਗ ਹੋ ਸਾਸੇ ਗਿਆਸੇ ਹਰ ਤਿਆਗ ਹੋ ਸਾਸੇ ਗਿਆਸੇ ਹਰ ਮਨੇ ਪ੍ਰੀਤ ਲਗੀ ਤਿੰਨ ਗੁਰਮੁਖਾਂ ਹਰ ਨਾਮ ਜੇ ਨਾਰਾਸੇ ਮਨੇ ਪ੍ਰੀਤ ਲਗੀ ਤਿੰਨ
रथ सिमरे सासे गेरा से
सो सम रथ
सिमरे
सासे गेरा से।
अगले पन्ने दे दर्शन करते हैं असी, पन्ना है 197 गौरी महला पंजवा। असी जिहड़ी तंत छोए आ उहदी पूणी कत्तण लगे आ, और उहो ही महाराज शब्द च कह रहे ने महला पंजवा। सो सम रत उस काल पुरख तो बगैर किसी नूं नहीं असी ध्यान च रखा, ना देवी नूं ना देवते नूं ना गुरु नूं किसी इंसान नूं जिन्हें मां दे पेट चों जन्म लिया असी उहदा ध्यान नहीं रखना।
सो सम रत
से मेरे
सास
ਜਿਹਦੇ ਵਸ ਮੌਤ ਹੈ, ਜਿਹਦੇ ਵਸ ਬੁਢਾਪਾ ਹੈ, ਜਿਹਦੇ ਵਸ ਜਨਮ ਮਰਨ ਹੈ। ਅਸੀਂ ਜੇ ਜਨਮ ਮਰਨ ਤੋਂ ਛੁੱਟਣਾ, ਜੇ ਬੁਢਾਪੇ ਤੋਂ ਬਚਣਾ, ਜੇ ਅਸੀਂ ਮੌਤ ਤੋਂ ਬਚਣਾ, ਆਹ ਤਿੰਨ ਚੀਜ਼ਾਂ ਸੀ ਜਿਹੜੀਆਂ ਮਹਾਤਮਾ ਬੁੱਧ ਬਣ ਗਿਆ ਸੀ ਜਿਹਦੇ ਨਾਲ। ਲਾਈਟ ਆਫ ਏਸ਼ੀਆ, ਐਡਾ ਵੱਡਾ ਰਾਜਕੁਮਾਰ ਜਿਹੜਾ ਕਦ ਭੂਰਿਆਂ 'ਚ ਪਲਿਆ, ਉਹਨੂੰ ਬਾਹਰ ਰਸਵਾਨ ਦੇ ਕੇ ਜਾ ਵੀ ਮੈਂ ਦੁਨੀਆਂ ਦੇਖ ਲਵਾਂ। ਉਹਨੇ ਦੇਖਿਆ ਇੱਕ ਬੁੱਢਾ ਆਉਂਦਾ, ਉਹ ਆਪਣੇ ਰਸਵਾਨ ਨੂੰ ਕਹਿੰਦਾ ਕਿ ਇਹ ਕੀ ਚੀਜ਼। ਉਹ ਕਹਿੰਦੇ ਕਿ ਇਹ ਬੁੱਢਾ ਹੋ ਗਿਆ ਜੀ। ਕਹਿੰਦਾ ਮੈਂ ਵੀ ਕਦੀ ਬੁੱਢਾ ਹੋਵਾਂਗਾ? ਕਹਿੰਦੇ ਹਾਂ ਰਾਜਕੁਮਾਰ, ਤੂੰ ਵੀ ਬੁੱਢਾ ਹੋ ਗਿਆ। ਅੱਗੇ ਕੋਈ ਬਵਾਨ ਤੁਰਿਆ ਆਉਂਦਾ ਸੀ, ਲੋਕ ਚੱਕੀ ਆਉਂਦੀ ਸੀ, ਲੋਕ ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ। ਉਹ ਕਹਿੰਦੇ ਇਹ ਕੀ ਚੀਜ਼ ਹੈ? ਕਹਿੰਦੀ ਜੀ ਇਹ ਮਰ ਗਿਆ। ਕਹਿੰਦਾ ਮੈਂ ਵੀ ਕਦੀ ਮਰਾਂਗਾ? ਕਹਿੰਦੇ ਹਾਂ, ਮੌਤ ਤਾਂ ਹਰ ਇੱਕ ਨੂੰ ਆਉਣੀ। ਫਿਰ ਅੱਗੇ ਇੱਕ ਕੋਹੜੀ ਸੀ ਮਿਲਿਆ, ਬਿਮਾਰ, ਇੰਨਾ ਦੁੱਖ। ਕਹਿੰਦੇ ਇਹ ਮੈਨੂੰ ਵੀ ਲੱਗ ਸਕਦੇ? ਕਹਿੰਦੀ ਜਿੰਨ ਚੱਕਰ ਸਰੀਰ ਲੱਗਣਗੇ। ਆਹ ਤਿੰਨ ਚੀਜ਼ਾਂ ਦੇਖ ਕਹਿੰਦੇ ਛੱਡੋ ਦੁਨੀਆਂ, ਫਿਰ ਇਹ ਤਾਂ ਸਾਰਾ ਦੁੱਖਾਂ ਦਾ ਘਰ। ਪਰ ਸਾਡਾ ਮਹਾਰਾਜ ਸਾਡਾ ਬਾਣੀ ਦਿੰਦਾ, ਕਹਿੰਦੇ ਉਹ ਸਮਰੱਥ ਨੂੰ ਇਹਦੇ ਵਿੱਚ ਹੀ ਸੇਵ। ਇਹ ਤਿੰਨ ਚੀਜ਼ਾਂ ਦੇਖ ਕੇ ਨਾ ਗੁਰਮੁਖੇ ਬੁੱਢੇ ਨਾ ਥੀ ਜਿਹਨੇ ਅੰਤਰ ਸੁਰਤ ਗਿਆ। ਗੁਰੂ ਅਮਰਦਾਸ ਸਾਹਿਬ 67 ਤੋਂ ਸ਼ੁਰੂ ਕੀਤਾ, 100 ਸਾਲ ਤੱਕ ਜੀਂਦੇ ਰਹੇ। ਉਹਨਾਂ ਦੀ ਤੋਕ ਹੈ ਗੁਰਮੁਖੇ, ਜਿਹੜਾ ਇਸ ਚੈਨਲ 'ਚ ਪੈ ਜਾਏ ਸ਼ਬਦਾਂ ਦੇ ਚੈਨਲ 'ਚ। ਗੁਰਮੁਖੇ ਬੁੱਢੇ ਨਾ ਥੀਏ ਜਿਹਨੇ ਅੰਦਰ ਸੁਰਤ ਗਿਆਨ, ਆਹੋ ਜਿਹਾ ਗਿਆਨ ਉਹਨਾਂ ਦੇ ਹੱਥ 'ਚ ਹੋਵੇ, ਔਰ ਉਹ ਗਿਆਨ ਕਹੇਗਾ
ਸੋ ਸਮ
ਜਰਾ। ਕਹਿੰਦੇ ਬੁਢਾਪੇ ਨੂੰ ਜਰ ਲੱਗ ਗਈ, ਜਰ ਕਹਿੰਦੇ ਜੰਗ ਲੱਗਣ ਨੂੰ। ਆਹ ਬੋਡੀ ਨੂੰ ਜਦੋਂ ਜੰਗ ਲੱਗ ਜਾਂਦਾ, ਆਇਰਨ ਨੂੰ ਜੰਗ ਲੱਗਦਾ ਨਾ, ਉਹ ਨਿਕੰਮਾ ਹੋ ਜਾਂਦਾ। ਬੰਦੇ ਨੂੰ ਜਰ ਦਾ ਮਤਲਬ ਹੈ ਬੁਢਾਪਾ ਆਉਣਾ ਸ਼ੁਰੂ। ਓਲਡ ਏਜ ਇਜ਼ ਇਟ ਸੈਲਫ ਏ ਡਿਜ਼ੀਜ਼। ਐਡੀ ਭਾਰੀ ਬਿਮਾਰੀ ਹੈ ਬੁਢਾਪਾ, ਬਿਮਾਰੀ ਹੈ। ਇਸ ਕਰਕੇ ਜਨਮ, ਔਰ ਤੂੰ ਜੰਮਦਾ ਮਰਦਾ ਰਹਿਣਾ, ਪੇਟ 'ਤੇ ਆਉਂਦਾ ਰਹਿਣਾ, ਮਿਹਰਤ ਫਿਰ ਤੇਰੀ ਡੈਥ ਹੋ ਜਾਂਦੀ ਹੈ। ਕਹਿੰਦਾ ਇਹ ਕਿਹਦੇ ਵਸ ਹੈ? ਇੱਥੇ ਵਾਸ ਲਿਖਿਆ ਹੋਏਗਾ, ਵਾਸ ਮੈਨੇ ਅਸੀਂ ਬਾਣੀ ਦੀਆਂ ਟੋਕਾਂ ਤਾਂ ਦੇ ਰਹੇ ਹਾਂ ਵੀ ਇਹ ਗੀਤ ਹੈ। ਇਹਨਾਂ 'ਚ ਪਿਛਲਾ ਕਾਫੀ ਆ, ਪਿਛਲਾ ਲਫ਼ਜ਼ ਮਨਾਉਣਾ ਸੀ ਵਾਸ ਅਤੇ ਗਰਾਸ। ਵਾਸ ਦਾ ਮਤਲਬ ਵਸਣਾ ਨਹੀਂ ਆ, ਵਾਸ ਦਾ ਮਤਲਬ ਵਸ ਹੈ, ਜਿਹਦੇ ਵਸ ਹੈ। ਵਸ ਲਿਖ ਨਹੀਂ ਸਕਦੇ ਕਿਉਂਕਿ ਪਿਛਲਾ ਕਾਫੀ ਆ, ਗਰਾਸ ਹੈ। ਇਸ ਕਰਕੇ ਉਹ ਗਰਾਸ ਅਤੇ ਵਾਸ, ਜਿਹਦੇ ਵਸ ਬੁਢਾਪਾ ਜਨਮਣ ਮਰਨ ਔਰ ਮੌਤ ਹੈ,
ਉਸ ਸ਼ਾਮ ਰਾਤ ਸਿਮਰੇ।
ਲਿਖਿਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੜ੍ਹਾਂਗੇ, ਵਿੱਚ ਥੋੜ੍ਹਾ ਜਿਹਾ ਮੁਸ਼ਕਿਲ ਕੋਈ ਐਸਾ ਉੰਜੜ ਹੋਵੇ, ਗੁੰਝਲ ਹੋਵੇ, ਹੌਲੀ ਹੌਲੀ ਖੋਲੀ ਜਾਵਾਂਗੇ, ਫਿਰ ਅਸੀਂ ਅਗਲੇ ਸ਼ਬਦ ਤੇ ਜਾਵਾਂਗੇ।
ਪਾਉ ਸਰਣਾਈ ਜਿੰਨੇ ਹਰ ਜਾਤੇ, ਮਨ ਤਨ ਸੀਤਲ ਚਰਣ ਹਰਿ ਰਾਤੇ। ਪਾਉ
ਸਰਣਾਈ ਜਿੰਨੇ ਹਰ ਜਾਤੇ, ਮਨ ਤਨ ਸੀਤਲ ਚਰਣ ਹਰਿ ਰਾਤੇ।
ਪੈ ਭੰਜਨ ਪ੍ਰਭ ਮਨੇ ਨਾ ਵਸਾਈ, ਡਰ ਪਤ ਜਨਮ ਬਹੁਤ ਜਾਈ।
ਆ ਹੌਲ ਆਇਆ, ਡਰ ਪਤ ਕਿਹਦੇ ਤੋਂ ਡਰ ਕੇ? ਇਹ ਡਰਨਾ ਹੈ ਮਾਇਆ ਤੋਂ। ਡਰ ਪੇ ਇੰਦਰ ਵਿਚਾਰਾ, ਡਰ ਪੇ ਧਰਮ ਰਾਏ, ਡਰ ਪੇ ਕਾਲ, ਡਰ ਪੇ ਕਿਹਦੇ ਕੋਲੋਂ? ਮਾਇਆ ਦੇ ਵਾਸਤਾ ਹੈ। ਮਾਇਆ ਸਭ ਤੋਂ ਵੱਡੀ ਹੈ, ਪਰ ਭਗਤ ਨਾ ਵਿਆਪੇ ਮਾਇਆ। ਜਿਹੜੇ ਇਸ ਸਮਰੱਥ ਨੇ ਜੁੜਦੇ ਆ ਉਹ ਨਹੀਂ ਡਰਦੇ, ਲੇਕਿਨ ਬਾਕੀ ਸਾਰੇ ਹੀ ਬਿਰਥਾ ਜਾਤ ਜਨਮ ਬਿਰਥਾ ਜਾਤ ਰੰਗੇ ਮਾਇਆ ਕੇ। ਦੋ ਰੰਗ ਹੈ, ਰੋਜ਼ ਰਹਿ ਰਸ ਪੜ੍ਹਦੇ ਹੋ। ਇੱਕ ਭਜਨ ਦਾ ਰੰਗ ਆ, ਉਹ ਨਿਰਭੈ ਹੋ ਜਾਂਦੇ ਹੈ। ਇੱਕ ਜਨਮ ਬਿਰਥਾ ਜਾਤ ਰੰਗੇ ਮਾਇਆ ਕੇ, ਮਾਇਆ ਦੇ ਵਸਦੇ ਵਿੱਚ ਉਹ ਡਰਪਤ ਡਰਪਤ ਜਨਮ ਬਹੁਤ ਜਾਹੀ, ਮਾਇਆ ਦੇ ਵਸ ਪਏ ਹੋ।
ਡਰ ਪਰ ਜਨਮ ਪੈ ਪੰਜਨ ਪ੍ਰਭ ਮਨੇ
ਨਾ ਵਸਾਈ। ਉਹ ਡਰ ਭੰਨਣ ਵਾਲਾ, ਪੈ ਭੰਜਣ ਕਹਿੰਦੇ ਭੰਨਣ ਵਾਲਾ, ਜਿਹੜਾ ਡਰ ਨੂੰ ਭੰਨਣ ਵਾਲਾ, ਉਹਦੇ ਤੂੰ ਮਨ ਚ ਵਸਾਇਆ ਹੀ ਨੀ।
ਪੈ ਪੰਜਨ ਪ੍ਰਭ ਮਨੇ ਨਾ ਵਸਾਈ, ਡਰ ਪਤ ਡਰ ਜਨਮ ਬਹੁਤ ਰਹੋ। ਜਨਮ ਬਹੁ ਰਹਾਉ, ਇਹ ਜਾਂ ਕੈ ਹਿਰਦੈ ਵਸਿਓ ਹਰਿ ਨਾਮ, ਸਗਲ ਮਨੋਰਥ ਤਾਂ ਕੇ ਪੂਰਨ ਕਾ। ਇਹ ਜਨਮ ਜਰਾ ਮੇਰਤ ਜਿਸ ਵਾਸੇ, ਸੋ ਸਿਮ ਰਤ ਸਿਮਰੇ ਸਾ ਏਕ ਨਾਮ ਸੁਆਮੀ ਕਾ ਨਾਨਕ ਟੇਕ। ਨਾਮ ਸੁਆਮੀ ਕਾ ਨਾਨਕ ਟੇਕ।
ਸੋ ਨਾਮ ਜਿਹੜਾ ਹੈ ਸਾਸ ਗ੍ਰਾਸ ਦਾ, ਅਸੀਂ ਅਗਲਾ ਸ਼ਬਦ ਲੈਂਦੇ ਹਾਂ 518 ਏਜ ਹੈ 518 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਔਰ ਅਸੀਂ ਪੌੜੀ ਚੱਕਣ ਲੱਗੇ ਹਾਂ ਟਾਡੀਆਂ ਦੀ।
ਨਿਤ ਜਪੀਏ ਸਾਸ ਗਿਰਾਸੇ, ਨਾਉ ਪਰਵਰਦ ਗਾਰਦਾ। ਜਪੀਏ ਸਾਸੇ ਗਿਰਾਸੇ, ਨਾਉ ਪਰਵਰਦ ਗਾਰਦਾ। ਜਪੀਏ ਸਾਸੇ ਗਿਰਾਸੇ, ਨਾਉ ਪਰਵਰਦ ਗਾਰਦਾ।
ਪਰਵਰਦਗਾਰ ਸਾਰਿਆਂ ਨੂੰ ਪਰਸ਼ਨ ਲਫ਼ਜ਼ ਹੈ। ਗੁਰੂ ਨਾਨਕ ਦੇ ਸਿੱਖ ਔਰ ਹਿੰਦੂ ਹੱਲੀ ਸਮਝ ਨਹੀਂ ਸੀ ਸਕੇ ਬਾਬੇ ਨੂੰ, ਔਰ ਮਾਹੌਲ ਕਰ ਰਹੇ ਸੀ ਵੀ ਇਹ ਨਵਾਂ ਕਿੱਥੋਂ ਕਰਾਈਆ ਆ ਗਿਆ। ਮੁਸਲਮਾਨ ਫਕੀਰ ਜ਼ਿਆਦਾ, ਸਿੱਖ ਮੁਸਲਮਾਨ ਸੀ ਬਾਬੇ ਦੇ, ਔਰ ਬਾਣੀ 'ਚ ਜ਼ਿਆਦਾ ਲਫ਼ਜ਼ ਪਰਸ਼ਨ ਦੇ ਹੋਣਗੇ। ਪਰਵਰਦਗਾਰ ਅਕਾਲ ਪੁਰਖ ਨੂੰ ਕਹਿੰਦੇ, ਪਾਲਣ ਵਾਲੇ ਨੂੰ, ਨਿਤ ਜਪੀਏ
ਸਤਿਗੁਰਾਂ
ਕਿਸੇ ਦੇਵਤੇ ਦਾ ਨਹੀਂ, ਕਿਸੇ ਗੁਰੂ ਦਾ ਨਹੀਂ, ਕਿਸੇ ਬੰਦੇ ਦਾ ਨਹੀਂ, ਕਿਸੇ ਮੁਰਸ਼ਦ ਦਾ ਨਹੀਂ, ਕਿਸੇ ਇਨਸਾਨ ਦਾ ਨਾਮ ਨਹੀਂ ਜਪਣਾ। ਨਿਤ ਜਪੀਏ
ਸਤਿਗੁਰਾਂ,
ਜਿਸ ਨੂੰ ਕਰੇ ਰਹਿਮ
ਤਿਸਨਾ ਵਿਸਾਰਦਾ।
ਰਹਿਮ ਰਹਿਮ ਫਿਰ ਰਹਿਮਤ ਨੂੰ ਕਹਿੰਦੇ, ਉਰਦੂ ਦਾ ਲਫ਼ਜ਼ ਰਹਿਮਤ ਹੈ।
ਜਿਸ ਨੂੰ ਕਰੇ ਰਹਿਮ ਤਿਸਨਾ ਵਿਸਾਰਦਾ,
ਇਹ ਵੀ ਉਹਦੀ ਰਹਿਮਤ ਹੋਊਗੀ, ਉਹ ਨਹੀਂ ਵਿਸਰੇਗਾ ਨਾਮ।
ਜਿਸ ਨੂੰ ਕਰੇ ਰਹਿਮ ਤਿਸਨਾ
ਮਜ਼ਬੂਨ ਛੇੜਿਆ ਹੈ ਕਿ ਸਾਸ ਗ੍ਰਾਸ ਦਾ ਵਿਆਸ ਇੰਨਾ ਰਿਕਮੈਂਡਡ ਹੈ, ਹੈਰਾਨ ਰਹਿ ਜਾਈਦਾ ਵੀ ਸਿੱਖੀ 'ਚ ਕੀ ਹੋ ਰਿਹਾ ਹੈ। ਜੋ ਚੀਜ਼ ਇੰਨੀ ਰਿਕਮੈਂਡ ਕੀਤੀ ਉਹਦੇ 'ਤੇ ਹੀ ਟੀਕੇ, ਉੱਥੇ ਟਿੱਪਣਾ ਟੱਪਣੀ, ਇੱਕ ਅੱਖਰ 'ਤੇ ਜਪਣਾ ਕੀ ਹੋ ਜਾਣਾ, ਸਾਰੇ ਜਿੰਨੇ ਟੀਕ ਉਹਨਾਂ ਦਾ ਕਸੂਰ ਨਹੀਂ ਹੈ। ਬਾਕੀ ਬਾਣੀ ਦੀ ਉਹਨਾਂ ਦੀ ਖੋਜ ਬਹੁਤ ਆਲਾ ਹੈ, ਪਰ ਉਹਨਾਂ ਦੇ ਭਾਗ ਨਹੀਂ ਹੈ, ਕਿਉਂਕਿ ਇੱਕ ਇਹਨਾਂ ਨੂੰ ਦਿਸਣ ਦਾ ਨਹੀਂ ਹੈ।
ਜਿਸ ਨੂੰ ਕਰੇਲਾ
ਉਸੇ ਤਰ੍ਹਾਂ ਹੀ ਲਿਖਣਾ, ਉਹਨਾਂ ਤੇ ਰਹਿਮਤ ਨਹੀਂ ਹੈ ਵੀ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ।
ਜਿਸ ਨੂੰ ਕਰੇ ਰਹਿਮ ਤਿਸਨਾ ਵਿਸਾਰਦਾ,
ਨਿਤ ਜਪੀਐ ਚੱਲਦਾ ਰੱਖਾਂਗੇ। ਔਰ ਪੌੜੀ ਹੈ ਤੁਹਾਡੀਆਂ ਦੀ ਤੂਨ 'ਤੇ ਚੱਕ ਰਹੇ ਹਾਂ, ਉਹ ਆਪ ਹੀ ਉਹ ਪਾਵਨ ਹਾਰ ਆਪ ਹੀ ਉਗਾਉਂਦਾ, ਆਪ ਹੀ ਜੀਵ ਪੈਦਾ ਕਰਦਾ, ਆਪ ਹੀ ਫਿਰ ਉਹਨਾਂ ਨੂੰ ਮਾਰਦਾ ਹੈ।
ਆਪ ਪਾਵਨ ਆਪੇ ਹੀ ਮਾਰਦਾ,
ਉਹਨੂੰ ਜਾਪ ਨਿਤ ਜਾਪੀ ਹੈ
ਸ਼ਬਦ ਪਿਆਰਿਓ
ਜਨਮ
ਮਰਨ ਕੀ ਏਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।